सतगुरु जी की कथा सुननी, महाराज कलगी धर जी का इतिहास सुनना कहना, यह गुरु भगती है। सिख लई सिख दी गुरु भगती, अमृत वेले उठना, नितनेम करना, गुरबाणी पढ़नी, गुरबाणी नू विचारना ते गुरु पातशाह जी की कथा सुननी, ये गुर भगती का प्रकार है। और सिख नू हुक्म भी है कि अपने गुरु की भगती विच तत्पर रहे। महाकवि कविराज भाई संतोख सिंह जी ने यह वड्डी दया कीती है साढ़े ते कि सानू गुरु भगती करन वास्ते सतगुरु जी का इतिहास लिख के दिता है, गुरु साहब जी की पावन कथा लिख के दिती है। राजा भीम चंद और उहदे साथी विचार करके कि जे हुण जंग लड़िया ते पुत्र दा विआह है, विआह विच खलल पवेगा, इस जंग युद्ध दे समय नू हाले टाल देना चाहीदा। इधर कलगीधर जी ने सारी फौज नू शस्त्र वंड दिते हन, तैयारी कर ली है जंग दी, पंज दिन उड़ीक कीती पर दुश्मन दी कोई फौज चढ़ के नहीं आई। सतगुरु जी शिकार खेडन वास्ते दूर जंगल विच गए, नगारे दी आवाज सुन के भीम चंद सह गया, डर गया। पहाड़ी रियासतां दे राजे अपने सिपाहियां नू बाहर भेज दे के वेखो किते गुरु गोबिंद सिंह साहब फौज समेत हमला ना कर देण, पर पातशाह जंगी करतब करदे वापस श्री आनंदपुर साहब आ गए। मसंदा ने माता गुजरी जी नू जा के बेनती कीती, माता जी तुसी समझाओ कलगीधर जी जंग युद्ध दा ख्याल छड्ड देण, जंग युद्ध विच नुकसान ही होवेगा, आनंदपुर साहब छड़ना पै सकदा, फिर किथे जा के रवांगे, उधर औरंगजेब बादशाह भी गुरु घर दा दुश्मन। माता जी ने कलगीधर जी नू बेनती कीती, गुरदेव ने माता जी नू धीरज दिता, माता जी साडा जन्म याही काज तरा हम जन्मंग, समझ लिहो साधु सब मनमंग, साडा जन्म ही इसलिए होया कि असी जंग युद्ध करने हन, धर्म युद्ध लड़ने हन, पहल असी नहीं करांगे, बचन असी तुहानू पहलू भी कहा, पर जे कोई चढ़ के आवेगा ते खैर असी नहीं गुजारनी, जंगी असबाब साडे पास है, रही गल दुश्मन दी फौज वध है घट है, इहदा कोई मायना नहीं, अकाल पुरख परमेश्वर दा हुक्म साडे वल वरत रहा है और असी अकाल पुरख दे हुक्म दे ताबिया रह के ही ये सारा कुछ कर रहे हैं, ये साडी मर्जी नहीं चल रही माता जी, ये मर्जी अकाल पुरख दी चल रही है, ये मर्जी अकाल पुरख दी वरत रही। सुन के माता जी चुप कर गए। कलगीधर जी उसे तरह सूरमिया योध्या नू शस्त्र वस्त्र वंड दे, घोड़े वंड दे, नवी फौज नित भर्ती करते हैं। आओ बाजां वाले सतगुरु कलगीधर जी दा पावन इतिहास मन बिरतियां एकागर करके सरवण करिए। साहिबे कमाल सतगुरां दे पवित्र चरणां विच अपनियां हाजरियां लवाउंदे आखीए जी सतनाम
श्री वाहे गुरु साहेब जी,
सतनाम
श्री वाहे गुरु साहेब जी, दोहरा सगरो सैल पतीन में बिदत्यो सकल बिरतंत,
सारे पहाड़ी राजयां विच ए गल ए बिरतांत प्रगट हो गया। बिदत्यो दा मतलब हुंदा प्रगट होना, ए बिरतांत हर एक पहाड़ी राजे दे कोल जा पहुंचया है।
भीम चंद अर गुरु को बद्यो विरोध अत्यंत,
राजे भीम चंद कहलूर पति दा और दूसरे पासे श्री गुरु गोबिंद सिंह साहब जी दा आपसी विरोध बहुत ज्यादा वध चुका है। किसी भी समय लड़ाई हो सकती है, किसी भी समय जंग छिड़ सकता है, ए बिरतांत हर एक पहाड़ी राजे कुल पहुंच गया।
हाकल चंद इक नाहन नगर बिराजा,
पौंटा साहब दे लागे सिरमौर रियास दा राजा अपनी राजधानी विच वसदा, जिस राजधानी दा नाम है नाहन। इक नाहन नगर बिराजा, नाहन नाम दा एक प्रसिद्ध नगर है।
गिरी उपर सुंदर साजा,
ए उच्चे पहाड़ दे उत्ते बनया होया बहुत सुंदर नगर है।
दुती अद्भुत जिसकी सोए,
ए दुती बड़ी सुंदर है क्योंकि आला दुआला बहुत सुंदर उच्ची पहाड़ी ते होन करके ਆਲੇ ਦੁਆਲੇ ਬੜਾ ਮਨਮੋਹਕ ਦ੍ਰਿਸ਼ ਬਣਦਾ ਹੈ, ਬਹੁਤ ਮਨੋਹਰ ਨਗਰ ਹੈ।
ਥਲ ਤੁੰਗ ਮੈਤ ਪਰ ਜੋ ਹੈ,
ਬਹੁਤ ਉੱਚੇ ਥਾਂ ਦੇ ਉੱਤੇ ਹੁਣ ਵੀ ਜਾਪ ਜੀ ਜਦੋਂ ਨਾਹਣ ਜਾਂਦੇ ਹੋ, ਨੌ ਦਸਵੇਂ ਪਾਤਸ਼ਾਹ ਦਾ ਸਥਾਨ ਵੀ ਹੈ ਉੱਥੇ, ਬਹੁਤ ਉੱਚੇ ਥਾਂ ਦੇ ਉੱਤੇ, ਸਿਖਰ ਦੇ ਉੱਤੇ, ਪਹਾੜ ਦੇ ਉੱਤੇ ਇਹ ਨਗਰ ਸ਼ੋਭਨੀਕ ਹੈ।
ਤੈ ਰਾਜਾ ਰਾਜ ਕਰਨਤਾ,
ਇੱਥੇ ਇੱਕ ਰਾਜਾ ਰਾਜ ਕਰਦਾ ਹੈ, ਇਹ ਵੀ ਪਹਾੜੀ ਰਿਆਸਤ ਸਿਰਮੌਰ ਰਿਆਸਤ ਦਾ ਰਾਜਾ ਹੈ।
ਰਾਜਧਾਨੀ ਠਾਨ ਬਸੰਤਾ,
ਉਹਨੇ ਨਾਹਣ ਨਗਰ ਨੂੰ ਆਪਣੀ ਰਾਜਧਾਨੀ ਬਣਾਇਆ ਹੋਇਆ, ਸਿਰਮੌਰ ਰਿਆਸਤ ਹੈ ਔਰ ਜਿਹੜਾ ਨਾਹਣ ਨਗਰ ਹੈ ਉਸ ਸਿਰਮੌਰ ਰਿਆਸਤ ਦੀ ਰਾਜਧਾਨੀ ਹੈ, ਉਹਨੂੰ ਰਾਜਧਾਨੀ ਬਣਾ ਕੇ ਨਾਹਣ ਨਗਰ ਨੂੰ, ਉੱਥੇ ਉਹ ਰਾਜਾ ਰਹਿੰਦਾ ਹੈ।
ਪ੍ਰਕਾਸ਼ ਮੇਦਨੀ ਨਾਮ,
ਔਰ ਇਸ ਰਾਜੇ ਦਾ ਨਾਮ ਹੈ ਰਾਜਾ ਮੇਦਨੀ ਪ੍ਰਕਾਸ਼, ਇਹ ਗੁਰੂ ਸਾਹਿਬ ਦਾ ਸ਼ਰਧਾਲੂ ਰਾਜਾ ਰਿਹਾ, ਜੰਗਾਂ ਯੁੱਧਾਂ ਦੇ ਵੇਲੇ ਵੀ ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਮਾਇਤ ਕੀਤੀ ਹੈ ਆਉਣ ਵਾਲੇ ਸਮੇਂ ਚ। ਤੋ ਰਾਜਾ ਮੇਦਨੀ ਪ੍ਰਕਾਸ਼ ਇਹਦਾ ਨਾਮ ਹੈ।
ਤਿੰਨ ਸੁਣਿਓ ਗੁਰੂ ਅਭਿਰਾਮ,
ਇਹਨੇ ਕਲਗੀਧਰ ਜੀ ਦੀ ਵਡਿਆਈ ਸੁਣੀ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਤਾਪ ਸੁਣਿਆ।
ਪੁਰ ਆਨੰਦ ਮਝਾਰ ਬਸੰਤੇ,
ਇਹਨੇ ਸੁਣਿਆ ਕਿ ਬਾਜਾਂ ਵਾਲੇ ਕਲਗੀਧਰ ਜੀ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਵਸਦੇ ਹਨ, ਸ਼੍ਰੀ ਆਨੰਦਪੁਰ ਸਾਹਿਬ ਵਿੱਚ ਵਸ ਕੇ ਦਰਸ਼ਨ ਦਿੰਦੇ ਹਨ।
ਸਿੱਖ ਸੰਗਤ ਆਏ ਨਿਵੰਤੇ,
ਉੱਥੇ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਕਲਗੀਧਰ ਜੀ ਦੇ ਚਰਨਾਂ ਵਿੱਚ ਆ ਕੇ ਨਿਵੰਦੀਆਂ ਹਨ, ਉਹਨਾਂ ਦੇ ਚਰਨਾਂ ਚ ਆ ਕੇ ਸੰਗਤਾਂ ਸਜਦਾ ਕਰਦੀਆਂ ਹਨ।
ਬਹੁ ਕਰੇ ਸ਼ਸਤਰ ਅਭਿਆਸਾ,
ਔਰ ਕਲਗੀਧਰ ਜੀ ਸ਼ਸਤਰ ਵਿਦਿਆ ਦਾ ਬੜਾ ਭਾਰੀ ਅਭਿਆਸ ਕਰਦੇ ਹਨ, ਉਹਨਾਂ ਨੇ ਜਿਹੜੇ ਆਪਣੇ ਕੋਲ ਯੋਧੇ ਰੱਖੇ ਨੇ ਉਹ ਵੀ ਬੜੇ ਸ਼ਸਤਰ ਵਿਦਿਆ ਦੇ ਅਭਿਆਸੀ ਪੁਰਖ ਹਨ।
ਦਲ ਰਾਖਿਓ ਦੀਰਘ ਪਾਸਾ,
ਬੜਾ ਵੱਡਾ ਦੀਰਘ ਦਲ, ਵੱਡੀ ਭਾਰੀ ਫੌਜ ਕਲਗੀਧਰ ਜੀ ਨੇ ਆਪਣੇ ਪਾਸ ਰੱਖੀ ਹੋਈ ਹੈ।
ਵੱਡ ਜੰਗ ਕਰਨ ਕੋ ਯੋਧਾ,
ਔਰ ਜੰਗ ਕਰਨ ਵਾਸਤੇ ਬੜੇ ਵੱਡੇ ਸੂਰਬੀਰ ਬਹਾਦਰ ਯੋਧੇ ਨੇ, ਔਰ ਲੜਨ ਵਾਸਤੇ, ਜੰਗ ਲੜਨ ਵਾਸਤੇ ਹਰ ਵੇਲੇ ਤਿਆਰ ਬਰ ਤਿਆਰ ਰਹਿੰਦੇ ਹਨ।
ਨੈ ਗਿਨੇ ਅਪਰ ਜਬ ਕਰੋਧਾ,
ਜਦੋਂ ਜੰਗ ਦੇ ਮੈਦਾਨ ਚ ਲੜਨ ਦੀ ਬਿਰਤੀ ਰੱਖਦੇ ਫਿਰ ਉਦੋਂ ਗਿਣਤੀਆਂ ਨਹੀਂ ਕਰਦੇ ਕਿ ਦੁਸ਼ਮਣ ਦੀ ਫੌਜ ਹਜ਼ਾਰ ਹੈ, ਦਸ ਹਜ਼ਾਰ ਹੈ ਕਿ ਦਸ ਲੱਖ ਹੈ, ਉਸ ਵੇਲੇ ਫਿਰ ਦੁਸ਼ਮਣ ਦੀ ਗਿਣਤੀ ਨਹੀਂ ਕਰਦੇ ਜਦੋਂ ਜੰਗ ਦੇ ਮੈਦਾਨ ਚ ਕ੍ਰੋਧ ਧਾਰ ਕੇ ਲੜਦੇ ਹਨ।
ਬਹੁ ਕਰਾ ਮਾਤ ਮੈਂ ਪੂਰਾ,
ਫਿਰ ਕਰਾ ਮਾਤਾਂ ਵਿੱਚ ਪਰਿਪੂਰਨ ਨੇ ਕਲਗੀਧਰ ਜੀ, ਬੇਅੰਤ ਅਜਮਤਾਂ ਕਰਾ ਮਾਤਾਂ ਦੇ ਮਾਲਕ ਨੇ।
ਸਰ ਪਹੁੰਚੇ ਦੀਰਗ ਦੂਰਾ,
ਸੁਣਿਆ ਹੈ ਕਿ ਉਹਨਾਂ ਦੇ ਚਲਾਏ ਤੀਰ ਕੋਹਾਂ ਤੱਕ ਮਾਰ ਕਰਦੇ ਹਨ, ਚਾਰ ਚਾਰ ਉਂਗਲ ਚੌੜੇ ਖੱਪਰੇ ਤੀਰ ਜਿਹੜੇ ਆਮ ਬੰਦੇ ਚਲਾ ਵੀ ਨਹੀਂ ਸਕਦੇ, ਚੁੱਕ ਵੀ ਨਹੀਂ ਸਕਦੇ, ਉਹ ਤੰਦੀਆਂ ਤੇ ਚਾੜ ਚਾੜ ਕੇ ਚਲਾਉਂਦੇ ਤੇ ਦੂਰ ਕੋਹਾਂ ਤੱਕ ਮਾਰ ਕਰਦੇ ਹਨ।
ਸੁਨ ਰਾਜਾ ਉਰਹ ਰਖਾਇਓ,
ਰਾਜੇ ਮੇਦਨੀ ਪ੍ਰਕਾਸ਼ ਨੇ ਜਦੋਂ ਕਲਗੀਧਰ ਜੀ ਦੀ ਇਹ ਵਡਿਆਈ ਸੁਣੀ ਬੜਾ ਖੁਸ਼ ਹੋਇਆ। ਖਾਲਸਾ ਜੀ, ਮੇਦਨੀ ਪ੍ਰਕਾਸ਼ ਦਾ ਝਗੜਾ ਸੀ ਰਾਜੇ ਗੜਵਾਲੀਏ ਨਾਲ, ਰਾਜਾ ਗੜਵਾਲੀਆ ਜਿਹਦਾ ਨਾਂ ਸੀ ਰਾਜਾ ਫਤਿਹ ਸ਼ਾਹ, ਸ੍ਰੀਨਗਰ ਉਹਦੀ ਰਾਜਧਾਨੀ ਸੀ। ਹੇਮਕੁੰਟ ਸਾਹਿਬ ਜਾਈਏ ਤੇ ਰਸਤੇ ਵਿੱਚ ਬੜੀ ਪ੍ਰਸਿੱਧ ਨਗਰੀ ਗੰਗਾ ਦੇ ਕਿਨਾਰੇ ਆਉਂਦੀ ਸ੍ਰੀਨਗਰ, ਉੱਥੇ ਰਹਿੰਦਾ ਸੀ ਰਾਜਾ ਫਤਿਹ ਸ਼ਾਹ, ਇਹਦੀ ਰਾਜਧਾਨੀ ਸੀ। ਤੇ ਉੱਧਰ ਦੇਹਰਾਦੂਨ ਜਿਹੜਾ ਨਗਰ ਹੈ ਉਹ ਵੀ ਗੜਵਾਲ ਰਿਆਸਤ ਦੇ ਵਿੱਚ ਸੀ। ਦੇਹਰਾਦੂਨ ਬਾਬਾ ਰਾਮ ਰਾਏ ਜੀ ਰਹਿੰਦੇ ਸੀ, ਬਾਬਾ ਰਾਮ ਰਾਏ ਰਾਜੇ ਫਤਿਹ ਸ਼ਾਹ ਦਾ ਪੱਖ ਪੂਰਦੇ ਸੀ, ਕਿਉਂਕਿ ਉਹ ਕਰਾਮਾਤੀ ਵੀ ਸੀ, ਦੂਜਾ ਔਰੰਗਜ਼ੇਬ ਨਾਲ ਉਹਨਾਂ ਦੀ ਮਿੱਤਰਤਾ ਸੀ। ਤੋ ਰਾਜਾ ਮੇਦਨੀ ਪ੍ਰਕਾਸ਼ ਜਿਹੜਾ ਸੀ ਇਹ ਡਰ ਕੇ ਰਹਿੰਦਾ ਸੀ ਗੜਵਾਲੀਏ ਰਿਆਸਤ ਦੇ ਰਾਜੇ ਫਤਿਹ ਸ਼ਾਹ ਤੋਂ। ਇਹਨੇ ਮਨ 'ਚ ਸੋਚਿਆ ਵੀ ਇਹ ਵੀ ਗੁਰੂ ਘਰੋਂ ਹੀ ਆਇਆ ਰਾਮ ਰਾਏ, ਅਤੇ ਮੈਂ ਸਤਿਗੁਰੂ ਜੀ ਦੀ ਸ਼ਰਨ ਤੱਕਾਂ, ਕਿਉਂਕਿ ਇਹਦਾ ਬਹੁਤ ਨੁਕਸਾਨ ਹੋ ਚੁੱਕਾ ਸੀ। ਰਾਜੇ ਫਤਿਹ ਸ਼ਾਹ ਨੇ ਇਹਦੀ ਬਹੁਤ ਸਾਰੀ ਰਿਆਸਤ ਜਿਹੜੀ ਸੀ ਉਹ ਮੱਲ ਲਈ ਸੀ, ਆਪਣੇ ਅਧੀਨ ਕਰ ਲਈ ਸੀ। ਇਹ ਹੁਣ ਸਤਿਗੁਰਾਂ ਦੀ ਸ਼ਰਨ ਤੱਕ ਰਿਹਾ। ਕਲਗੀਧਰ ਜੀ ਦੀ ਵਡਿਆਈ ਸੁਣੀ ਕਿ ਉਹ ਸੂਰਬੀਰ ਬਹਾਦਰ ਯੋਧੇ ਵੀ ਨੇ, अजमती करामाती महापुरख भी ने ਇਹ ਜਾਣ ਕੇ ਨੇ ਮਨ ਦੇ ਵਿੱਚ ਬਹੁਤ ਖੁਸ਼ੀ ਮਨਾਈ
ਇਤ ਦਰਸ਼ਨ ਉਰ ਬਿਰਮਾਇਓ
ਇਹਦੇ ਮਨ ਵਿੱਚ ਕਲਗੀਧਰ ਜੀ ਦੇ ਦਰਸ਼ਨਾਂ ਦੀ ਤਾਂਘ ਜਾਗੀ ਕਿ ਮੈਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਦਰਸ਼ਨ ਕਰਾਂ
ਗੁਰ ਸੰਗ ਜੇ ਹੋਵੇ ਮੇਲਾ
ਸੋਚਦਾ ਹੈ ਕਿ ਜੇ ਮੇਰਾ ਸਤਿਗੁਰੂ ਜੀ ਦੇ ਨਾਲ ਮੇਲ ਹੋ ਜਾਵੇ ਮੈਂ ਕਲਗੀਧਰ ਜੀ ਨਾਲ ਮਿਲਾਪ ਕਰਾਂ
ਸਭ ਕਾਰਜ ਬਣੇ ਸੁਹੇਲਾ
ਮੇਰੇ ਸਾਰੇ ਕਾਰਜ ਬਣ ਜਾਣਗੇ ਕਿਉਂਕਿ ਬੜਾ ਵੱਡਾ ਕਾਰਜ ਇਹਦਾ ਅਟਕਿਆ ਵੀ ਇਹਦੀ ਰਿਆਸਤ ਦਾ ਬਹੁਤ ਇਲਾਕਾ ਖੋਹ ਲਿਆ ਫਤਿਹ ਸ਼ਾਹ ਨੇ ਬਾਬਾ ਰਾਮ ਰਾਏ ਜੀ ਉਹਦੀ ਮਦਦ ਕਰਦੇ ਔਰੰਗਜ਼ੇਬ ਵੀ ਉਹਦੀ ਫੇਵਰ ਵਿੱਚ ਭੁਗਤਦਾ ਸੀ ਇਹਨੇ ਵੇਖਿਆ ਵੀ ਔਰੰਗਜ਼ੇਬ ਗੁਰੂ ਸਾਹਿਬ ਦੇ ਖਿਲਾਫ ਹੈ ਤੇ ਸਤਿਗੁਰੂ ਜੀ ਮੇਰੀ ਮਦਦ ਕਰਨਗੇ ਜੇ ਮੈਂ ਸਤਿਗੁਰੂ ਜੀ ਨਾਲ ਮਿਲਾਂ ਮਹਾਰਾਜ ਜੀ ਨਾਲ ਮਿਲਾਪ ਕਰਾਂ ਤੇ ਮੇਰੇ ਜਿਹੜੇ ਵਿਗੜੇ ਜੇ ਰੁਕੇ ਕਾਰਜ ਹਨ ਉਹ ਸਾਰੇ ਕਾਰਜ ਸੁਹੇਲੇ ਹੋ ਜਾਣਗੇ ਸਫਲ ਹੋ ਜਾਣਗੇ
ਨਿਜ ਮੰਤਰੀਆਂ ਸੰਗ ਵਿਚਾਰਾ
ਰਾਜੇ ਮੇਦਨੀ ਪ੍ਰਕਾਸ਼ ਨੇ ਆਪਣੇ ਮੰਤਰੀਆਂ ਨਾਲ ਸਲਾਹ ਕੀਤੀ ਵਜ਼ੀਰ ਸੱਦੇ ਉਹਨਾਂ ਵਜ਼ੀਰਾਂ ਦੇ ਨਾਲ ਮਸ਼ਵਰਾ ਕੀਤਾ
ਗੁਰਪੂਰਨ ਹਰ ਅਵਤਾਰਾ
ਕਹਿਣ ਲੱਗਾ ਕਿ ਸਤਿਗੁਰੂ ਜੀ ਪਰਿਪੂਰਨ ਹਨ ਔਰ ਹਰੀ ਦਾ ਅਕਾਲ ਪੁਰਖ ਦਾ ਪਰਮੇਸ਼ਰ ਦਾ ਅਵਤਾਰ ਹਨ
ਹੋਏ ਥਿਰ ਸ਼੍ਰੀ ਨਾਨਕ ਗਾਦੀ
ਔਰ ਉਹ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਉੱਤੇ ਟਿਕੇ ਹੋਏ ਨੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਹਨ
ਔਰ ਆਨੰਦ ਕੀਨ ਆਬਾਦੀ
ਔਰ ਉਹਨਾਂ ਨੇ ਸ੍ਰੀ ਆਨੰਦਪੁਰ ਸਾਹਿਬ ਨਗਰ ਆਬਾਦ ਕੀਤਾ ਸ੍ਰੀ ਆਨੰਦਪੁਰ ਸਾਹਿਬ ਨਗਰ ਵਸਾਇਆ ਹੈ
ਤੈ ਨਿਕਟ ਨਿਰਪਤ ਕਹਿ ਲੂਰੀ
ਉਹਨਾਂ ਦੇ ਲਾਗੇ ਕਹਿਲੂਰੀ ਰਾਜਾ ਭੀਮ ਚੰਦ ਵਸਦਾ ਕਿਉਂਕਿ ਆਨੰਦਪੁਰ ਸਾਹਿਬ ਨਗਰ ਵੀ ਕਹਿਲੂਰ ਰਿਆਸਤ ਦੇ ਅਧੀਨ ਆਉਂਦਾ ਹੈ ਰਿਆਸਤ ਦਾ ਹੀ ਉਹ ਇੱਕ ਹਿੱਸਾ ਹੈ ਆਨੰਦਪੁਰ ਸਾਹਿਬ ਜਿੱਥੇ ਕਲਗੀਧਰ ਜੀ ਵਸਦੇ ਹਨ
ਨੈ ਜਾਨੀ ਮੈਂ ਮਾਰੂਰੀ
ਜਿਹੜਾ ਕਹਿਲੂਰੀ ਰਾਜਾ ਭੀਮ ਚੰਦ ਹੈ ਉਹ ਮਲੇਛ ਬਿਰਤੀ ਵਾਲਾ ਉਹਨੇ ਕਲਗੀਧਰ ਜੀ ਦੀ ਮਹਿਮਾ ਨਹੀਂ ਜਾਣੀ ਕਲਗੀਧਰ ਜੀ ਦਾ ਪ੍ਰਤਾਪ ਨਹੀਂ ਜਾਣਿਆ
ਵੱਧ ਗਿਓ ਵਿਰੋਧ ਵਧੇਰਾ
ਔਰ ਉਹਦਾ ਸਤਿਗੁਰੂ ਜੀ ਦੇ ਨਾਲ ਮੈਂ ਸੁਣਿਆ ਬਹੁਤ ਵੱਡਾ ਵਿਰੋਧ ਵੱਧ ਚੁੱਕਾ ਹੈ ਕਦੇ ਵੀ ਕਿਸੇ ਸਮੇਂ ਵੀ ਉਹਨਾਂ ਦਾ ਆਪਸੀ ਜੰਗ ਯੁੱਧ ਹੋ ਸਕਦਾ
ਓਏ ਜੰਗ ਅਪਾਰ ਕਿਸ ਬੇਰਾ
ਪਤਾ ਨਹੀਂ ਕਿਹੜੇ ਵੇਲੇ ਜੰਗ ਛਿੜ ਜਾਵੇ ਜਾਂ ਕਲਗੀਧਰ ਜੀ ਭੀਮ ਚੰਦ ਤੇ ਚੜ ਕੇ ਆ ਜਾਣ ਜਾਂ ਰਾਜਾ ਭੀਮ ਚੰਦ ਆਪਣੀ ਫੌਜ ਲੈ ਕੇ ਆਨੰਦਪੁਰ ਸਾਹਿਬ ਹਮਲਾ ਕਰ ਸਕਦਾ
ਤਿੰਨ ਸੰਗ ਬੇਨਤੀ ਲਿਖੀਏ
ਕਹਿਣ ਲੱਗਾ ਕਿ ਆਪਾਂ ਇਹ ਜੰਗ ਯੁੱਧ ਨਾ ਹੋਵੇ ਕੋਈ ਉਹਦੇ ਲਈ ਯਤਨ ਕਰੀਏ ਕਹਿਣ ਲੱਗੇ ਕਿ ਸਤਿਗੁਰੂ ਜੀ ਨੂੰ ਆਪਾਂ ਬੇਨਤੀ ਨਾਮਾ ਲਿਖ ਕੇ ਭੇਜੀਏ ਕਲਗੀਧਰ ਜੀ ਦੇ ਚਰਨਾਂ ਵਿੱਚ ਆਪਣੀ ਸਨਿਮਰ ਬੇਨਤੀ ਭੇਜੀਏ
ਪ੍ਰਭੂ ਦੇਸ਼ ਆਨ ਏ ਪਿਖੀਏ
ਬੇਨਤੀ ਚ ਲਿਖੀਏ ਕਿ ਹੇ ਪ੍ਰਭੂ ਜੀ ਬਾਜਾਂ ਵਾਲੇ ਸਤਿਗੁਰੂ ਜੀ ਆਪ ਜੀ ਕਿਰਪਾ ਕਰਕੇ ਸਾਡੇ ਇਸ ਦੇਸ਼ ਵਿੱਚ ਆ ਕੇ ਚਰਨ ਪਾਓ ਤੇ ਇਸ ਦੇਸ਼ ਨੂੰ ਵੇਖੋ ਜਿਹੜਾ ਸਿਰਮੌਰ ਰਿਆਸਤ ਦਾ ਇਲਾਕਾ ਹੈ ਪਹਾੜੀ ਰਿਆਸਤਾਂ ਹਨ ਇਹਦੇ ਵਿੱਚ ਆਪ ਜੀ ਆ ਕੇ ਚਰਨ ਪਾਓ ਤੇ ਇਸ ਦੇਸ਼ ਨੂੰ ਵੇਖੋ
ਬੜ ਸ਼ਾਰ ਮੋਰ ਕੋ ਸੈਲੰਗ
ਇਹ ਸਿਰਮੌਰ ਰਿਆਸ ਦੇ ਬੜੇ ਸੁੰਦਰ ਪਹਾੜ ਹਨ ਇਹ ਸੈਲ ਆ ਕੇ ਆਪ ਜੀ ਕਰੋ
ਫਿਰ ਕੀਜੇ ਸਭ ਥਲ ਸੈਲੰਗ
ਆਪ ਜੀ ਇਸ ਸਾਰੇ ਇਲਾਕੇ ਚ ਫਿਰ ਕੇ ਮਨ ਭਾਉਂਦੀਆਂ ਥਾਵਾਂ ਵੇਖੋ ਇਹ ਬਹੁਤ ਸੁੰਦਰ ਪਹਾੜ ਹਨ
ਸ਼ੁਭ ਜਮਨਾ ਨਿਰਮਲ ਨੀਰੰਗ
ਮਹਾਰਾਜ ਜੀ ਆਪ ਜੀ ਦਾ ਨਦੀਆਂ ਦਰਿਆਵਾਂ ਨਾਲ ਹਿੱਤ ਹੈ ਇੱਥੋਂ ਜਮਨਾ ਨਦੀ ਵਗਦੀ ਹੈ ਬੜੇ ਨਿਰਮਲ ਜਲ ਦੇ ਵੇਗ ਨਾਲ ਬੜਾ ਸਵੱਛ ਜਲ ਜਮਨਾ ਨਦੀ ਵਿੱਚ ਵਗਦਾ ਹੈ ਆਪ ਜੀ ਜਮਨਾ ਨਦੀ ਨੂੰ ਵੀ ਪਵਿੱਤਰ ਕਰੋ
ਨਿਤ ਚੱਲੇ ਬੇਗ ਤੇ ਸੀਰੰਗ
ਮਹਾਰਾਜ ਬੜਾ ਠੰਡਾ ਨਿਰਮਲ ਜਲ ਜਮਨਾ ਨਦੀ ਵਿੱਚ ਵਗਦਾ ਪਹਾੜਾਂ ਤੋਂ ਜਮਨੋਤਰੀ ਤੋਂ ਉਤਰ ਕੇ ਆਉਂਦਾ ਹੈ
ਬਨ ਪੂਰਨ ਮ੍ਰਿਗਨ ਮਹਾਨਾ
ਮਹਾਰਾਜ ਜੰਗਲ ਚ ਸ਼ਿਕਾਰ ਬੜਾ ਹਿਰਨ ਬੜੇ ਨੇ ਕਿਉਂਕਿ ਜੰਗਲੀ ਇਲਾਕਾ ਸੀ ਸਾਰਾ ਆਲੇ ਦੁਆਲੇ ਪੌਂਟਾ ਸਾਹਿਬ ਦੇ ਨੇੜੇ ਤੇੜੇ ਕਹਿਣ ਲੱਗਾ ਜੀ ਇਹ ਜੰਗਲੀ ਇਲਾਕਾ ਹੈ ਤੇ ਜੰਗਲ ਚ ਸ਼ਿਕਾਰ ਬਹੁਤ ਹੈ खास करके हिरण बहुत ज्यादा है, आप जी मन भाउंदे हिरणा नू मार के शिकार कर सकदे हो।
नित करो अखीर जिनाना,
नाना प्रकार दा शिकार है महाराज, कल्ले हिरण ने जंगली सूर बड़े ने पाड़े बड़े ने, जिन्ना मर्जी आप जी इथे आके शिकार खेड सकदे हो।
अस मसलत कर बहु भांति,
एदां दी सलाह इन्हें अपने वजीरां नाल कीती राजे मेदनी प्रकाश ने कि आपां एदां दी चिट्ठी लिख के कलगीधर जी दे पास भेजिए।
पुन कीन लिखावन पाती,
ए सारियां गल्लां बातां आपस विच करके फिर इन्हें कलगीधर पातशाह जी महाराज जी नूं बेनती रूपी चिट्ठी लिखी।
नर तैयार करियो प्रधाना,
और चिट्ठी लिख के बड़े सत्कार नाल एक प्रधान बंदा अपने वजीरां विचों जिहड़ा सियाणा वजीर सी ओनू तैयार कीता श्री आनंदपुर साहब भेजण लई।
सब आशय जान पियाना,
गुरु साहब जी दा अपने मेदनी प्रकाश दा आशय जान के सारी गल बात नू समझ के ओ वजीर चल पिया।
कर मजल विशाल उताला,
और बड़ी छेती नल लम्मा पेंडा तय करके जिन्ना छेती हो सके चल के जा रहा है।
सब उलंगे ओ मार्ग जाला,
नाहन नगर तो तुर के आनंदपुर साहब तक जिन्ना लम्मा पेंडा है ओ सारा पेंडा तय करके
पुन पहुंचियो आनंदपुर में।
ए वजीर श्री आनंदपुर साहब आ पहुंचया नाहन दे राजे दी चिट्ठी लैके,
पिख रमकण आनंदपुर में
आके आनंदपुर साहब दियां रौनकां वेखियां। बड़ा सुंदर आनंदपुर साहब वसदा, गुरु पातशाह जी दी नगरी सुखा नल वसदी वेखी।
पर डेरा सुद पहुंचाई,
इन्हें आके भले थां ते डेरा कीता ते अपने आउण दी खबर कलगीधर जी दे पास भेजी है।
सुन नंद चंद अगवाई,
गुरु घर दे दीवान भाई नंद चंद जी ने एदा आगमन सुनिया के नाहन दे राजे दा वजीर आया है, तो ए जान के भाई नंद चंद जी ने दी आओ भगत कीती।
सब कलगीधर सो पाखी,
कलगीधर जी नू आके सारी गल बात दसी के राजे मेदनी प्रकाश दा वजीर ओदी चिट्ठी लिखी हुई लैके आया।
नृप नाहन को अभिलाखी,
ते नाहन दा राजा अभिलाखी आ आप जी दे दर्शना दा, आप जी दे दर्शना दी ओदे मन विच इच्छा है।
तिन पठियो वकील सो आयो,
ओने अपना वजीर आप जी ताई मिलन वास्ते भेजिया, बेनती करन लई भेजिया है।
तब श्री मुख बच फरमायो,
भाई नंद चंद जी दी बेनती सुन के कलगीधर जी बोले कहन लगे,
कह अपनो बाक सुनायो,
अपने मुखार बिंद विचों पावन वाक उचारन करके बोले।
कन रस्त दियो पो चायो,
जाओ भाई लंगरां विचों जेड़ी रस्त बस्त लुड़िंदी है ओ रस्त बस्त नाहन दे राजे दे वजीर तक पहुंच दी करो।
सब सभा लगे जब काली,
कल नू जदों सभा लगेगी दीवान लगेगा खालसे दा,
तब निकट आन दर हाली,
कल सवेरे उन्हां नू अपनी सभा विच बुलावांगे ते उन्हां दी गल बात सुनांगे।
सुन आयस गुरु दीवान,
कलगीधर जी दी आग्या भाई नंद चंद जी ने सुनी,
पहुंचाए खान गन पान,
जो जो लंगर पानी दी रस्त बस्त चाहिदी सी ओ सारा कुछ भाई नंद चंद जी ने पहुंचदा कीता।
सब बिदकी सुध तैं लीनी,
वजीर दी सारी सुध सार लई, नाल ओदे कुछ बंदे भी सिपाही भी आए हुए सी वजीर दे नाल, उन्हां नूं भी लंगर प्रशादा पुछिया, घोड़ियां लई दाणे पट्ठे दा प्रबंध कीता।
पुन रात बितावन कीनी,
वजीर ने रात श्री आनंदपुर साहब बतीत कीती है।
कर सगरे सोच शनाने,
मेरे उठ के इन्हां ने शनान पान कीते हन,
मुख गुरु गुरु जाप बखाने,
और मुखों गुरु गुरु जपदे ने, गुरु गुरु ध्यौंदे, गुरु गुरु आराधदे हन,
पढ़ शब्द शब्द को गावे।
इधर आनंद पुर साहब विच हर एक माई भाई अमृत वेले उठ के त्यार बर त्यार होया, सब दी रसना ते गुरु साहब दा जाप है, ਗੁਰਬਾਣੀ ਦਾ ਜਾਪ ਹੈ, ਬੜੇ ਪ੍ਰੇਮ ਨਾਲ ਸ਼ਬਦ ਗਾਉਂਦੇ ਹਨ।
ਗਨ ਬਾਦਿਤ ਸੰਗ ਬਜਾਵੇ,
ਮਹਾਰਾਜ ਜੀ ਦੇ ਦਰਬਾਰ ਵਿੱਚ ਕੀਰਤਨ ਹੋ ਰਿਹਾ, ਅਨੇਕ ਪ੍ਰਕਾਰ ਦੇ ਸਾਜ਼ ਵੱਜਦੇ, ਗੁਰਬਾਣੀ ਦੇ ਸ਼ਬਦਾਂ ਨੂੰ ਗੁਰਸਿੱਖ ਆਪਣੀ ਰਸਨਾ ਤੋਂ ਗਾਇਨ ਕਰਦੇ ਹਨ।
ਤੁਨ ਨੋਬਤ ਜਨ ਕਨ ਗਾਜਾ,
ਸਤਿਗੁਰੂ ਜੀ ਦੇ ਦੁਆਰ ਦੇ ਉੱਤੇ ਨੌਬਤਾਂ ਵੱਜ ਰਹੀਆਂ ਨੇ, ਨਗਾਰੇ ਵੱਜ ਰਹੇ ਨੇ। ਵੱਜਦੀ ਆਵਾਜ਼ ਸੁਣ ਕੇ ਇਉਂ ਸੁਣਾਈ ਦਿੰਦਾ ਮਾਨੋ ਜਿਵੇਂ ਬੱਦਲ ਗਰਜ ਰਹੇ ਹੋਣ।
ਰਣਜੀਤ ਨਗਾਰਾ ਬਾਜਾ,
ਪਾਤਸ਼ਾਹ ਦਾ ਰਣਜੀਤ ਨਗਾਰਾ ਵੱਜਿਆ, ਭਾਈ ਲੱਖੇ ਨਗਾਰਚੀ ਨੇ ਸਤਿਗੁਰੂ ਜੀ ਦੇ ਰਣਜੀਤ ਨਗਾਰੇ ਤੇ ਦੋਹਰੀਆਂ ਚੋਭਾਂ ਮਾਰੀਆਂ ਹਨ।
ਪੁਨ ਭੱਟ ਨਕੀਬ ਪੁਕਾਰੇ,
ਫਿਰ ਭੱਟ ਤੇ ਨਕੀਬ ਉੱਚੀ ਉੱਚੀ ਆਵਾਜ਼ ਚ ਕਬਿੱਤ ਬਣਾ ਕੇ, ਸਵਈਏ ਬਣਾ ਕੇ, ਛੰਦ ਬਣਾ ਕੇ ਕਲਗੀਧਰ ਜੀ ਦੀ ਉਪਮਾ ਦੇ ਵਿੱਚ ਰੀਝ ਰੀਝ ਕੇ ਗਾਉਂਦੇ ਹਨ।
ਗੁਰ ਕੀਰਤ ਉੱਚ ਉਚਾਰੇ,
ਸਤਿਗੁਰੂ ਜੀ ਦੀ ਕੀਰਤੀ ਗੁਰਦੇਵ ਦੀ ਵਡਿਆਈ ਨੂੰ, ਭੱਟ ਔਰ ਕਲਾਵਤ ਮਹਾਰਾਜ ਜੀ ਦੀ ਵਡਿਆਈ ਨੂੰ ਉੱਚੀ ਉੱਚੀ ਆਵਾਜ਼ ਦੇ ਵਿੱਚ ਗਾਇਨ ਕਰਦੇ ਨੇ, ਨਕੀਬ ਬੋਲਦੇ ਹਨ।
ਬਹੁ ਬਜੇ ਕਰਾਵਲ ਨਾਦੰ,
ਬਹੁਤ ਸਾਰੇ ਨਾਦ ਵਾਲੇ ਜਿਹੜੇ ਸਾਜ਼ ਨੇ ਉਹ ਵੱਜੇ ਹਨ।
ਨਰ ਉੱਠੇ ਜਾਗ ਐਲਾਦੰ,
ਅੰਮ੍ਰਿਤ ਵੇਲੇ ਸਾਰੇ ਨਗਾਰਿਆਂ ਦੀ ਆਵਾਜ਼ ਸੁਣ ਕੇ, ਨਗਰ ਵਿੱਚ ਕੋਈ ਵਿਅਕਤੀ ਐਸਾ ਨਹੀਂ ਜਿਹੜਾ ਸੁੱਤਾ ਹੋਵੇ, ਸਾਰੇ ਉੱਠ ਕੇ ਅੰਮ੍ਰਿਤ ਵੇਲੇ ਤਿਆਰ ਬਰ ਤਿਆਰ ਹੋ ਗਏ।
ਦਿਨ ਘਰੀ ਚਾਰ ਜਬ ਆਇਓ,
ਕਿਉਂ ਸਮਾਂ ਬੀਤਿਆ ਜਦੋਂ ਚਾਰ ਕ ਘੜੀਆਂ ਦਿਨ ਬੀਤ ਗਿਆ,
ਸ੍ਰੀ ਮੁਖ ਤੇ ਹੁਕਮ ਸੁਣਾਇਓ,
ਕਲਗੀਧਰ ਜੀ ਨੇ ਆਪਣੇ ਮੁਖੋਂ ਹੁਕਮ ਫੁਰਮਾਇਆ, ਕਹਿਣ ਲੱਗੇ
ਸ਼ੁਭਾ ਸਭਾ ਥਾਨ ਸੁਦਵਾਰੋ,
ਭਾਈ ਦੀਵਾਨ ਸਜਾਓ, ਸੋਹਣੇ ਥਾਂ ਤੇ ਖੁੱਲੇ ਥਾਂ ਤੇ ਦੀਵਾਨ ਸਜਾਓ,
ਅੱਜ ਸੁੰਦਰ ਫਰਸ਼ ਉਧਾਰੋ,
ਸੋਹਣੇ ਫਰਸ਼ ਗਲੀਚੇ ਵਿਛਾ ਕੇ ਦਰਬਾਰ ਚੰਗੀ ਤਰ੍ਹਾਂ ਸਜਾਓ,
ਸਭ ਹਿੰਕੋ ਸੁਧ ਕਰ ਦੀਜੇ,
ਸਾਰੀ ਸੰਗਤ ਨੂੰ ਖਬਰ ਭੇਜ ਦਿਓ ਜਿਨ੍ਹਾਂ ਜਿਨ੍ਹਾਂ ਨੇ ਦਰਸ਼ਨ ਕਰਨੇ ਹਨ,
ਪਤ ਨਾਹਣ ਦੂਤ ਬੁਲੀਜੇ,
ਔਰ ਨਾਹਣ ਦੇ ਰਾਜੇ ਦਾ ਜਿਹੜਾ ਵਕੀਲ ਆਇਆ ਉਹਨੂੰ ਵੀ ਸੱਦ ਲੋ ਸਭਾ ਵਿੱਚ, ਉਹ ਵੀ ਆ ਜਾਵੇ।
ਨੰਦ ਚੰਦ ਤਤਕਾਲਾ,
ਕਲਗੀਧਰ ਜੀ ਦਾ ਹੁਕਮ ਭਾਈ ਨੰਦ ਚੰਦ ਸਾਹਿਬ ਜੀ ਨੇ ਸੁਣਿਆ,
ਸਭ ਕਾਰਜ ਕੀਨੀ ਉਤਾਲਾ,
ਸਾਰਾ ਕਾਰਜ ਉਸੇ ਵੇਲੇ ਬੜੀ ਛੇਤੀ ਨਾਲ ਜਾ ਕੇ ਪਹਿਲਾਂ ਦੀਵਾਨ ਸਜਾਇਆ, ਦੀਵਾਨ ਦੀ ਤਿਆਰੀ ਕੀਤੀ, ਸੋਹਣੇ ਗਿਲਮ ਗਲੀਚੇ ਵਿਛਾਏ,
ਸਭ ਕਲਗੀਧਰ ਚੱਲ ਆਏ,
ਦੀਵਾਨ ਸੱਜ ਗਿਆ, ਸੰਗਤਾਂ ਆ ਗਈਆਂ, ਫਿਰ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਜੀ ਦੀਵਾਨ ਵਿੱਚ ਚੱਲ ਕੇ ਆਏ,
ਸਿੰਘਾਸਨ ਬੈਠ ਸੁਹਾਏ,
ਬੜਾ ਸੁੰਦਰ ਅਤੀ ਸੁੰਦਰ ਸਿੰਘਾਸਨ ਹੈ, ਉਸ ਸੋਹਣੇ ਸਿੰਘਾਸਨ ਤੇ ਆ ਕੇ ਕਲਗੀਧਰ ਜੀ ਬੈਠੇ, ਸ਼ੋਭਨੀਕ ਹੋ ਕੇ ਦਰਸ਼ਨ ਦੇਣ ਲੱਗੇ ਹਨ।
ਪਰ ਚਾਮੁਰ ਦੰਡ ਜੜਾਓ,
ਔਰ ਬੜਾ ਸੁੰਦਰ ਜੜਾਊਆਂ ਨਾਲ ਜੜਿਆ ਹੋਇਆ ਚਵਰ, ਸੋਨੇ ਦੀ ਚੋਭ ਵਾਲਾ ਮਹਾਰਾਜ ਜੀ ਦੇ ਸੀਸ ਉੱਤੇ ਚਵਰ ਬਰਦਾਰ ਚੁਲਾ ਰਹੇ ਹਨ।
ਕਨ ਹੀਰੇ ਦੁਤੀ ਦਮਕਾਓ,
ਉਹਨਾਂ ਵਿੱਚ ਬੜੇ ਸੋਹਣੇ ਕੀਮਤੀ ਹੀਰੇ ਵੀ ਚਮਕ ਰਹੇ ਹਨ।
ਸਿਰ ਟੁਰਤ ਫਿਰਤ ਬਹੁ ਬਾਰੀ,
ਬਾਰ ਬਾਰ ਸਤਿਗੁਰੂ ਜੀ ਦੇ ਸੀਸ ਉੱਤੇ ਚਵਰ ਝੁਲਦਾ, ਵਾਰੋ ਵੇਰੀ ਝੁਲਦਾ, ਬਹੁਤ ਸੁੰਦਰ ਲੱਗਦਾ ਹੈ।
ਜਨ ਲੀਤ ਮਰਾਲ ਉਡਾਰੀ,
ਕਹਿੰਦੇ ਮਾਨੋ ਜਿਵੇਂ ਕੋਈ ਹੰਸ ਉਡਾਰੀ ਮਾਰ ਕੇ ਸੱਜਿਓ ਖੱਬੇ, ਖੱਬਿਓਂ ਫਿਰ ਸੱਜੇ ਪਾਸੇ ਚੱਲ ਕੇ ਆਉਂਦਾ ਹੋਵੇ, ਇਸ ਤਰ੍ਹਾਂ ਚਵਰ ਮਹਾਰਾਜ ਜੀ ਦੇ ਸੀਸ ਤੇ ਝੁੱਲ ਰਿਹਾ।
ਤਨ ਬਸਤਰ ਸ਼ਸਤਰ ਜੁੱਤ ਸਾਜਾ,
ਪਾਤਸ਼ਾਹ ਨੇ ਬੜੇ ਸੋਹਣੇ ਬਸਤਰ, ਬੜੇ ਸੋਹਣੇ ਸ਼ਸਤਰ ਆਪਣੇ ਤਨ ਤੇ ਸਜਾਏ ਹੋਏ ਹਨ।
ਉਹ ਸ਼ੁਭਤ ਗਰੀਬ ਨਿਵਾਜਾ,
ਗਰੀਬ ਨਿਵਾਜ ਅਤ ਸ਼ੋਭਨੀਕ ਹੋ ਕੇ ਤਖਤ ਦੇ ਉੱਤੇ ਬੈਠੇ ਹਨ।
ਕਨ ਥਿਰੇ ਮਸੰਦ ਬਿਲੰਦੰ,
ਬਹੁਤ ਸਾਰੇ ਗੁਰੂ ਘਰ ਦੇ ਮਸੰਦ ਮਹਾਰਾਜ ਜੀ ਦੇ ਸਨਮੁਖ ਟਿਕ ਕੇ ਬੈਠੇ ਹੋਏ ਨੇ।
ਤਰ ਆਯੁਧ ਯੋਧਾ ਬ੍ਰਿੰਦੰ,
ਮਹਾਰਾਜ ਜੀ ਦੇ ਸ਼ਸਤਰ ਧਾਰੀ ਯੋਧੇ ਤਿਆਰ ਬਰ ਤਿਆਰ, ਕਮਰ ਕੱਸੇ ਕੀਤੇ ਹੋਏ, ਤਲਵਾਰਾਂ ਢਾਲਾਂ ਨੇਜੇ ਬਰਛੇ ਬੰਦੂਕਾਂ ਤਮੰਚੇ ਤਵਰ ਕੁਹਾੜੀਆਂ, ਜਿਹੜਾ ਜਿਹੜਾ ਕਿਸੇ ਕੋਲ ਕੋਈ ਸ਼ਸਤਰ ਅਸਤਰ ਲੈ ਕੇ ਤਿਆਰ ਬਰ ਤਿਆਰ ਖੜੇ ਹਨ।
ਨ੍ਰਿਪ ਨਾਹਨ ਦੂਤ ਹਕਾਰਾ,
ਇਹਨੇ ਨੂੰ ਨਾਹਨ ਦੇ ਰਾਜੇ ਦਾ ਜਿਹੜਾ ਵਜ਼ੀਰ ਸੀ ਉਹਨੂੰ ਸੱਦਾ ਭੇਜਿਆ ਹੋਇਆ ਸੀ, ਉਹ ਵੀ ਚੱਲ ਕੇ ਆਉਣ ਲੱਗਾ।
ਚੱਲ ਆਇਓ ਸਭਾ ਮਜਾਰਾ,
ਆ ਗਿਆ ਜੀ ਚੱਲ ਕੇ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਇਆ ਨਾਹਨ ਦੇ ਰਾਜੇ ਦਾ ਵਕੀਲ।
ਪਰ ਬੰਧਨ ਬਾਰੰਗ ਬਾਰੀ,
ਵਜ਼ੀਰ ਨੇ ਆ ਕੇ ਬਾਰ ਬਾਰ ਗੁਰੂ ਚਰਨਾਂ ਤੇ ਵੰਦਨਾ ਕੀਤੀ, एक बारी नहीं कई बेरी महाराज जी दे चरण मनाए
ले आयस बैठे उचारी
बार बार गुरु चरना ते बंदना करके सतगुरां दी आग्या लैके फिर वजीर महाराज जी दे चरना दे लागे बैठ गया
पर जोरे नमर नरिंदा
हाथ जोड़े ते बेनती कीती महाराज राजे मेदनी प्रकाश दी नमस्कार अपने चरना च प्रवान करियो राजा मेदनी प्रकाश सिरमौर रियास दा राजा आप जी दे चरणा विच बारंबार वंदना करदा है
की बंदन पद अरबिंदा
आप जी दे चरणों ने बार बार मनाए ने आप जी दे सोने चरणा ते बार बार वंदना कीती है
सुन रावर को जस पारी
आप जी दा पारी जस आप जी दी वड्डी वड्याई राजे मेदनी प्रकाश ने सुनी है बहुते लोगां दे मुखों बहुते लोगां दी जुबानी आप जी दी वड्डी वड्याई राजे ने सुनी है
और दीर्घ आनंद तारी
बड़ा आनंदत होया जिवें जिवें आप जी दी वड्याई सुनदा ओदे मन च तिवें तिवें आप जी प्रति श्रद्धा प्रेम जागदा है ओदी इच्छा जागृत हुंदी के आप जी दे दर्शन होवण
कहन लगी दर्श की प्यासा
महाराज साडे राजे मेदनी प्रकाश नू धर्मी राजा है आप जी दे दर्शना दी तांग लगी हुई है ओनू उड़ीक है के आप जी दे सोने दर्शन दिदारे होवण
मोए भेजियो रावर पासा
इसे लई मैनू राजे ने आप जी दे चरणा विच भेजिया है कि राजा आप जी दे सोने दर्शन परसना चाहुंदा ओदे मन विच आप जी नू मिलन दी तांग है इसे लई राजे ने मैनू आप जी दे चरणा विच विचोला बना के भेजिया है
इम कै आगे तर पाती
ए कह के वजीर ने जड़ी चिट्ठी लियांदी सी राजे मेदनी प्रकाश दी लिखी हुई ओ चिट्ठी कलगी धर जी दे चरणा विच रखी है
प्रभु सुनो लिखी जिस भांति
महाराज ए चिट्ठी राजे ने लिख के भेजी है आप जी नू सरवण करो के राजे ने की लिख के भेजिया है
सुन सतगुर ने पठवाई
बादशाह ने इशारा कीता लागे महाराज जी दे दीवान भाई नंद चंद जी ने चिट्ठी चुकी है और चुक के पढ़ के कलगी धर जी नू सरवण करवाई है
सब सभा सुनत चित चाई
महाराज जी दे समेत जिन्नी सभा सी दीवान विच जिन्ने योधे सन सारिआं ने उस चिट्ठी च जो कुछ लिखिआ सुणन वास्ते सब दे कन्न एकागर हन
मोइ जानो आपन दासा
लिखिआ लिख तुम राजा मेदनी प्रकाश महाराज आप जी दे चरणा ते प्रणाम करदा हां नमस्कार करदा हां मैनू अपनिआं दासां दा दास करके जाणो
पर रावर पर परवासा
मैनू आप जी दे चरणा दा परवासा है आप जी दे चरणा दा भरोसा है
प्रकाश मेदनी राजा
महाराज मेरा नाम मेदनी प्रकाश राजा है
ए लिखतम बिने सुकाजा
मैं ए लिखतम बिने ए आप जी दे चरणा च बेनती पत्र भेज रहा ए आप जी दे चरणा च मेरी बेनती है
लख प्रभ बढ़ कै न सतंता
महाराज तुसी वड्डे हो मैं कह नहीं सकदा आप जी नू कुछ तुसी वड्डियां तो वड्डे हो मैं नीवां तो नीचा तो नीच हां
तुम जगत गुरु भगवंता
तुसी जगत दे गुरु हो सारे जगत दे भगवंत हो मालक हो वड्डियां तो वड्डे हो तुम वड वड्डे वड्डे वड वडोना महाराज तुसी वड्डियां तो वड्डे हो
लिख तुम पै पठ में अर्जी
महाराज आप जी दे चरणा विच मैं ये बेनती भेजी है अर्जी भेजी है लिख के
हित लखन आपकी मर्जी
आप जी दी मर्जी जानना चाहना है मेरी अर्जी है मर्जी तुहाडी चलनी है जिवें महाराज जी ने गुरु नानक साहब दे बचन एक नानक की अरदास जे तुद भाव सी महाराज मेरी अरदास है जे तुहानू चंगा लगे ते प्रवान कर लियो कहिंदा जी मेरी अर्जी है अगे मर्जी तुहाडी चलनी है
मैं सुनी बात रिस पूरी
महाराज मैं आप जी दी बात सुनी है ਰਾਜੇ ਭੀਮ ਚੰਦ ਬਾਰੇ ਸੁਣਿਆ ਵੀ ਉਹ ਬੜਾ ਵੈਰ ਵਿਰੋਧ ਆਪ ਜੀ ਦੇ ਨਾਲ ਕਰ ਰਿਹਾ।
ਤੁਮ ਸੰਗ ਨਿਰਪਤ ਕਹਿਲੂਰੀ,
ਰਾਜਾ ਕਹਿਲੂਰੀ ਬਿਨਾਂ ਗੱਲ ਤੋਂ ਆਪ ਜੀ ਨਾਲ ਵੈਰ ਪੁਗਾ ਰਿਹਾ। ਮੈਨੂੰ ਇਹ ਖਬਰ ਮਿਲੀ ਹੈ ਕਿ ਭੀਮ ਚੰਦ ਗੁਰੂ ਘਰ ਦਾ ਵਿਰੋਧੀ ਬਣਿਆ ਹੋਇਆ।
ਮਤ ਮੰਦ ਵਿਰੋਧੀ ਉਠਾਏ,
ਮਾੜੀ ਮਤ ਦੀ ਨਿਸ਼ਾਨੀ ਹੈ ਤੇ ਉਹਦੇ ਨਾਸ਼ ਦਾ ਉਹਦੇ ਅੰਤ ਦਾ ਨਿਸ਼ਾਨੀ ਹੈ। ਇਉਂ ਲੱਗਦਾ ਵੀ ਭੀਮ ਚੰਦ ਦਾ ਕਾਲ ਉਹਨੂੰ ਵਾਜਾਂ ਮਾਰਦਾ, ਜਿਹੜਾ ਆਪ ਜੀ ਦੇ ਘਰ ਦੇ ਨਾਲ ਉਹਨੇ ਵਿਦਰੋਹ ਦਾ ਭਾਵ ਰੱਖਿਆ, ਦੁਸ਼ਮਣੀ ਦਾ ਭਾਵ ਰੱਖਿਆ ਹੋਇਆ।
ਨੈ ਭਲੋ ਆਪਣੋ ਪਾਇਓ,
ਮੂਰਖ ਨੂੰ ਆਪਣਾ ਭਲਾ ਨਹੀਂ ਚੰਗਾ ਲੱਗਦਾ। ਵੀ ਉਹਨੂੰ ਇਹ ਨਹੀਂ ਪਤਾ ਮੂਰਖ ਨੂੰ ਕਿ ਉਹਦੀ ਰਿਆਸਤ ਵਿੱਚ ਆਪ ਜੈਸੇ ਪਰਮ ਦਿਆਲੂ ਕਿਰਪਾਲੂ ਪਰਮੇਸ਼ਰ ਜੀ ਆਪ ਵਸ ਰਹੇ ਨੇ, ਮੈਂ ਉਹਨਾਂ ਕੋਲੋਂ ਲਾਭ ਲੈ ਲਵਾਂ। ਉਹ ਆਪ ਜੀ ਦਾ ਲਾਭ ਤਾਂ ਕੀ ਲੈਣਾ ਸੀ ਉਹਨੇ ਦਰਸ਼ਨਾਂ ਦਾ, ਉਹ ਮੂਰਖ ਤੁਹਾਡੇ ਨਾਲ ਦੁਸ਼ਮਣੀ ਕਰਕੇ ਆਪਣਾ ਸਾਰਾ ਕੁਝ ਹੀ ਮਿਟਾਉਣ ਲਈ ਤਿਆਰ ਹੋਇਆ ਫਿਰਦਾ। ਉਹਨੇ ਆਪਣਾ ਖੁਰਾ ਖੋਜ ਹੀ ਮਿਟਾ ਲੈਣਾ, ਖਤਮ ਕਰ ਲੈਣਾ ਹੈ।
ਸੋ ਕਰਿਓ ਆਪਣੋ ਪਾਵੇ,
ਪਰ ਉਹਨੂੰ ਆਪਣੀ ਕਰਨੀ ਦਾ ਫਲ ਭੁਗਤਣਾ ਹੀ ਪਵੇਗਾ। ਭੀਮ ਚੰਦ ਜੋ ਕਰੇਗਾ ਉਹੀ ਉਹਨੂੰ ਭਰਨਾ ਪਵੇਗਾ।
ਤੁਮ ਸੰਗ ਬੈਰ ਵਧਾਵੇ,
ਪਾਤਸ਼ਾਹ ਤੁਹਾਡੇ ਨਾਲ ਬੈਰ ਵਧਾ ਰਿਹਾ, ਦੁਸ਼ਮਣੀ ਵਧਾ ਰਿਹਾ।
ਜੇ ਚਰਨ ਆਪ ਕੇ ਜਾਵੇ,
ਆਪ ਜੀ ਦੇ ਚਰਨ ਜਿਸ ਜਗ੍ਹਾ ਤੇ ਪੈਂਦੇ ਹਨ, ਆਪ ਜੀ ਦੇ ਚਰਨ ਚੱਲ ਕੇ ਜਿਸ ਥਾਂ ਤੇ ਵੀ ਜਾਂਦੇ ਹਨ,
ਸੋ ਪਾਵਨ ਦੇਸ਼ ਸੁਹਾਵੇ,
ਉਹ ਦੋਏ ਦੇਸ਼ ਪਵਿੱਤਰ ਹੋ ਜਾਂਦੇ ਨੇ, ਉਹ ਥਾਵਾਂ ਪਵਿੱਤਰ ਹੋ ਜਾਂਦੀਆਂ। ਮਹਾਰਾਜ ਇਹਨੂੰ ਮੂਰਖ ਨੂੰ ਇਸ ਗੱਲ ਦਾ ਗਿਆਨ ਨਹੀਂ ਕਿ ਜਿੱਥੇ ਆਪ ਜੀ ਦੇ ਚਰਨ ਚੱਲ ਕੇ ਜਾਂਦੇ ਨੇ ਉਹ ਦੇਸ਼ ਪਵਿੱਤਰ ਹੋ ਜਾਂਦੇ ਹਨ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਮਹਾਰਾਜ ਇਹਨੂੰ ਮੂਰਖ ਨੂੰ ਇਸ ਗੱਲ ਦਾ ਗਿਆਨ ਨਹੀਂ।
ਜੇ ਚਾਹੋ ਕਰਨ ਕੋ ਸੈ ਲੰਘੇ,
ਮਹਾਰਾਜ ਜੇ ਆਪ ਜੀ ਦੀ ਇੱਛਾ ਹੋਵੇ, ਆਪ ਜੀ ਚਾਹੁੰਦੇ ਹੋ ਸੈਰ ਕਰਨੀ,
ਇਤ ਦੂਨ ਸੁੰਦਰੀ ਸੈ ਲੰਘੇ,
ਮਹਾਰਾਜ ਮੇਰੀ ਦੂਨ ਵਿੱਚ ਆਓ, ਸਿਰਮੌਰ ਰਿਆਸ ਦੀ ਦੂਣ ਵਿੱਚ ਚੱਲ ਕੇ ਆਓ। ਬੜੀ ਸੁੰਦਰ ਦੂਣ ਹੈ, ਬੜੀ ਸੋਹਣੀ ਰਮਣੀਕ ਦੂਣ ਹੈ।
ਬਨ ਸ਼ੋਭਤ ਤਰਵਰ ਨਾਨਾ,
ਬੜੇ ਸੋਹਣੇ ਦਰਖਤਾਂ ਦੇ ਜੰਗਲਾਂ ਦੇ ਜੰਗਲ ਸ਼ੋਭਨੀਕ ਨੇ, ਬੜੇ ਫਲਦਾਰ ਬੂਟੇ ਇਸ ਰਿਆਸਤ ਵਿੱਚ ਲੱਗੇ ਹੋਏ ਨੇ।
ਫਲ ਫੂਲਨ ਸਹਿਤ ਮਹਾਨਾ,
ਫਲਾਂ ਨਾਲ ਫੁੱਲਾਂ ਨਾਲ ਦਰਖਤ ਲੱਦੇ ਹੋਏ ਨੇ ਮਹਾਰਾਜ, ਪ੍ਰਕਿਰਤੀ ਬਹੁਤ ਸੁੰਦਰ ਹੈ।
ਜਲ ਜਮਨਾ ਅਧਿਕ ਪ੍ਰਵਾਹ,
ਜਮਨਾ ਦਾ ਬੜਾ ਨਿਰਮਲ ਪ੍ਰਵਾਹ ਮਹਾਰਾਜ ਜੀ ਲਾਗੇ ਵਗਦਾ, ਅਤਿ ਸੁੰਦਰ ਹੈ।
ਨਿਤ ਕਰੋ ਅਖੀਰ ਉਮਾਹ,
ਆਪ ਦੀ ਆਪਣੀ ਇੱਛਾ ਮੁਤਾਬਕ ਸ਼ਿਕਾਰ ਖੇਡੋ, ਸ਼ਿਕਾਰ ਵੀ ਬਹੁਤ ਮਿਲਦਾ। ਮੈਂ ਸੁਣਿਆ ਕਿ ਸਰਕਾਰ ਨੂੰ ਸ਼ਿਕਾਰ ਖੇਡਣ ਦਾ ਸ਼ੌਂਕ ਹੈ, ਤੇ ਮਹਾਰਾਜ ਇੱਥੇ ਸ਼ਿਕਾਰ ਬਹੁਤ ਸੁੰਦਰ ਮਿਲਦਾ ਹੈ। ਆਪ ਜੀ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਵਿਚਰ ਕੇ ਸ਼ਿਕਾਰ ਖੇਡ ਸਕਦੇ ਹੋ।
ਰੁਚ ਜਾਵਦ ਹੋਏ ਤੁਮਾਰੀ,
ਜਿੰਨਾ ਚਿਰ ਤਾਈਂ ਆਪ ਜੀ ਦੀ ਰੁਚੀ ਹੋਵੇ, ਆਪ ਜੀ ਦੀ ਇੱਛਾ ਹੋਵੇ, ਆਪ ਜੀ ਦੀ ਮਰਜ਼ੀ ਹੋਵੇ,
ਇਤ ਪਰਚੋ ਕਰ ਅਸਵਾਰੀ,
ਉਤਨੀ ਦੇਰ ਤੱਕ ਆਪ ਜੀ ਇਸ ਰਿਆਸਤ ਵਿੱਚ ਰਹੋ, ਭਾਵੇਂ ਪੱਕਾ ਟਿਕਾਣਾ ਬਣਾ ਕੇ ਇੱਥੇ ਹੀ ਨਿਵਾਸ ਕਰੋ, ਤੇ ਭਾਵੇਂ ਜਿੰਨਾ ਚਿਰ ਮਰਜ਼ੀ ਸ਼ਿਕਾਰ ਖੇਡੋ, ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਆਪ ਜੀ ਨੂੰ ਇਸ ਇਲਾਕੇ ਵਿੱਚ ਨਹੀਂ ਹੋਵੇਗੀ।
ਇਹ ਦੇਸ਼ ਆਪਣੋ ਜਾਨੋ,
ਇਹ ਦੇਸ਼ ਮਹਾਰਾਜ ਤੁਹਾਡਾ ਹੈ, ਮੈਂ ਤਾਂ ਇੱਥੇ ਆਪ ਜੀ ਦਾ ਗੁਲਾਮ ਹਾਂ, ਮੈਨੂੰ ਰਾਜਾ ਨਾ ਜਾਣਿਓ ਸਿਰਮੌਰ ਦਾ, ਸਿਰਮੌਰ ਰਿਆਸਤ ਦੇ ਰਾਜੇ ਕਲਗੀਧਰ ਜੀ ਤੁਸੀਂ ਹੋ, ਇਹ ਸਾਰੀ ਰਿਆਸਤ ਤੁਹਾਡੀ ਹੈ, ਇਹ ਸਾਰਾ ਰਾਜ ਤੁਹਾਡਾ ਹੈ।
ਜਿਤ ਇੱਛੋ ਤਿਤੈ ਪਿਆਨੋ,
ਜਿੱਧਰ ਜਾਣ ਦੀ ਤੁਹਾਡੀ ਇੱਛਾ ਹੋਵੇ ਪੂਰੀ ਰਿਆਸਤ ਵਿੱਚ ਆਪ ਜੀ ਵਿਚਰ ਸਕਦੇ ਹੋ।
ਮੈਂ ਸਕੋ ਨਾ ਏਠਾਂ ਆਈ,
ਮਹਾਰਾਜ ਮੇਰੀ ਇਹ ਸਮੱਸਿਆ ਨਹੀਂ ਤਾਂ ਮੈਂ ਆ ਜਾਂਦਾ ਚੱਲ ਕੇ ਆਪ ਜੀ ਕੋਲ ਅਨੰਦਪੁਰ ਸਾਹਿਬ, ਮੇਰੇ ਕੋਲੋਂ ਚੱਲ ਕੇ ਆਉਣਾ ਔਖਾ ਹੈ, ਕਿਉਂਕਿ ਸੰਕੇਤ ਕਰ ਰਿਹਾ ਵੀ ਮੇਰੇ ਗੁਆਂਢੀ ਰਾਜੇ ਦੇ ਨਾਲ ਤਾਲੁਕਾਤ ਸਹੀ ਨਹੀਂ ਹਨ। ਜੇ ਮੈਂ ਰਿਆਸਤ ਛੱਡ ਕੇ ਗਿਆ, ਉਹਨੇ ਪਹਿਲਾਂ ਮੇਰਾ ਬੜਾ ਇਲਾਕਾ ਮੱਲ ਲਿਆ, ਮੇਰੇ ਜਾਣ ਤੋਂ ਬਾਅਦ ਉਹ ਪਿੱਛੇ ਹਮਲਾ ਕਰ ਸਕਦਾ, ਇਸ ਕਰਕੇ ਪਾਤਸ਼ਾਹ ਜੀ ਮੈਂ ਚੱਲ ਕੇ ਆਪ ਜੀ ਤਾਈ ਨਹੀਂ ਆ ਸਕਦਾ।
ਚਿਤ ਦਰਸ਼ਨ ਕੋ ਲਲਚਾਈ,
ਪਰ ਮੇਰੇ ਮਨ ਵਿੱਚ ਆਪ ਜੀ ਦੇ ਦਰਸ਼ਨਾਂ ਦੀ ਬਹੁਤ ਵੱਡੀ ਭਾਰੀ ਲਾਲਸਾ, ਤੀਵਰ ਲਾਲਸਾ ਹੈ।
ਸਭ ਸਭਾ ਸੁਨਤ ਹਰ ਖਾਨੀ,
ਜਦੋਂ ਰਾਜੇ ਮੇਦਨੀ ਪ੍ਰਕਾਸ਼ ਦੀ ਇਹ ਬੇਨਤੀ ਸੁਣਾਈ ਪੜ੍ਹ ਕੇ ਚਿੱਠੀ ਤੋਂ, ਸਭਾ ਸਮੇਤ ਮਹਾਰਾਜ ਜੀ ਦੇ ਜਿੰਨੀ ਫੌਜ ਬੈਠੀ ਸੀ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ।
ਤਿਸ ਨ੍ਰਿਪ ਕੋ ਨੀਕ ਬਖਾਨੀ,
ਕਹਿੰਦੇ ਚਲੋ ਕੋਈ ਪਹਾੜੀ ਰਾਜਾ ਤਾਂ ਗੁਰੂ ਸਾਹਿਬ ਦਾ ਸ਼ਰਧਾਵਾਨ ਹੋਇਆ, ਸੋਚਿਆ ਸੀ ਵੀ ਸ਼ਾਇਦ ਇਹਨਾਂ ਦੁਸ਼ਟਾਂ ਦੀ ਚੌਂਕੜੀ ਸਾਰੀ ਰਲ ਕੇ ਇਕੱਠੀ ਹੋ ਕੇ ਗੁਰੂ ਸਾਹਿਬ ਦੇ ਖਿਲਾਫ ਭੁਗਤੇਗੀ। ਕਹਿੰਦੇ ਚਲੋ ਰਾਜਾ ਮੇਦਨੀ ਪ੍ਰਕਾਸ਼ ਨੇ ਤਾਂ ਆਪਣੀ ਸ਼ਰਧਾ ਪ੍ਰਗਟ ਕੀਤੀ ਹੈ।
ਉਨ ਸਾਹਿਬ ਬੂਜਨ ਠਾਨਾ,
ਫਿਰ ਸਤਿਗੁਰੂ ਜੀ ਨੂੰ ਪੁੱਛਣ ਲੱਗੇ,
ਰਮਣੀਕ ਦੇਸ਼ ਕਸ ਜਾਨਾ।
ਆ ਕਹਿਣ ਲੱਗੇ ਜੀ ਉਹ ਰਮਣੀਕ ਦੇਸ਼ ਕਿਸ ਤਰ੍ਹਾਂ ਦਾ ਜਾਣਿਆ ਜਾਂਦਾ,
ਇਸ ਪਰੇ ਰਾਜ ਕਿਸ ਕੇਰਾ।
ਪਾਤਸ਼ਾਹ ਜੀ ਪੁੱਛਦੇ, ਉਹ ਵਜ਼ੀਰ ਨੂੰ ਪੁੱਛਦੇ, ਕਹਿੰਦੇ ਉਹ ਦੇਸ਼ ਕਿੰਨਾ ਕੁ ਰਮਣੀਕ ਹੈ ਤੇ ਉਹਦੇ ਪਾਰਲੇ ਪਾਸੇ ਰਿਆਸਤ ਕਿਹੜੀ ਲੱਗਦੀ ਹੈ, ਨਾਲ ਜਿਹੜੀ ਗੁਆਂਢੀ ਰਿਆਸਤ ਹੈ ਉਹ ਕਿਹੜੀ ਹੈ।
ਉਹ ਕਿਤਕ ਦੂਨ ਥਲ ਹੀਰਾ,
ਦੂਨ ਦਾ ਇਲਾਕਾ, ਦੂਨ ਕਹਿੰਦੇ ਨੇ ਮੈਦਾਨੀ ਇਲਾਕੇ ਨੂੰ, ਪਹਾੜਾਂ ਦੇ ਵਿਚਕਾਰ ਜਿਹੜਾ ਥੱਲੇ ਮੈਦਾਨੀ ਇਲਾਕਾ ਹੁੰਦਾ ਉਹਨੂੰ ਦੂਨ ਕਹਿੰਦੇ ਹਨ। ਕਹਿੰਦੇ ਵੀ ਜਿਹੜੀ ਦੂਨ ਹੈ ਉਹ ਕਿੰਨੀ ਕੁ ਲੰਮੀ ਹੈ।
ਕਰ ਜੋਰ ਦੂਤ ਕੈ ਬੈਨਾ,
ਵਜ਼ੀਰ ਨੇ ਜਦੋਂ ਕਲਗੀਧਰ ਜੀ ਦੇ ਬਚਨ ਸੁਣੇ ਤੇ ਹੱਥ ਜੋੜ ਕੇ ਬੋਲਿਆ,
ਜਬ ਦੇਖੋਗੇ ਨਿਜ ਨੈਨਾ।
ਕਹਿਣ ਲੱਗਾ ਮਹਾਰਾਜ ਜਦੋਂ ਵੇਖੋਗੇ ਨਾ ਆਪ ਜੀ, ਫਿਰ ਹੀ ਆਪ ਜੀ ਨੂੰ ਪਤਾ ਲੱਗੇਗਾ ਵੀ ਇਲਾਕਾ ਕਿਤਨਾ ਸੁੰਦਰ ਹੈ। ਮੈਂ ਦੱਸ ਨਹੀਂ ਸਕਦਾ ਮਹਾਰਾਜ, ਜਦੋਂ ਵੇਖੋਗੇ
ਤਬ ਜਾਣੋ ਤਾਏ ਨਿਕਾਈ।
ਫਿਰ ਆਪ ਜੀ ਉਸ ਇਲਾਕੇ ਦੀ ਸੁੰਦਰਤਾ ਜਾਣੋਗੇ, ਵੇਖੋਗੇ ਤੇ ਆਪ ਜੀ ਮਾਣੋਗੇ।
ਸੋ ਦੂਣ ਦੂਰ ਲੱਗ ਜਾਈ,
ਮਹਾਰਾਜ ਜਮਨਾ ਦੇ ਕੰਢੇ ਕੰਢੇ ਉਹ ਦੂਣ ਦੂਰ ਤੱਕ ਜਾਂਦੀ ਹੈ।
ਸ਼੍ਰੀ ਰਾਮ ਰਾਏ ਜਬ ਦੇਖੀ,
ਤੇ ਲੱਗ ਗਈ ਉੱਥੋਂ ਅੱਗੇ ਦੇਹਰਾਦੂਨ ਦਾ ਇਲਾਕਾ ਹੈ ਜਿੱਥੇ ਬਾਬਾ ਰਾਮ ਰਾਏ ਜੀ ਰਹਿੰਦੇ ਹਨ। ਬਾਬੇ ਰਾਮ ਰਾਏ ਨੇ ਜਦੋਂ ਸਾਰਾ ਇਲਾਕਾ ਵੇਖਿਆ ਦੂਣ ਦਾ,
ਸਭ ਥਲ ਤੇ ਰੁਚਰ ਪਰੇਖੀ,
ਉਹਨਾਂ ਨੇ ਸਾਰੇ ਥਾਵਾਂ ਤੋਂ ਭਲੀ ਥਾਂ ਵੇਖ ਕੇ,
ਹਮ ਨ੍ਰਿਪ ਕੇ ਰਾਜ ਪਰੇਰੇ,
ਉੱਥੇ ਉਹਨਾਂ ਨੇ ਆਪਣਾ ਡੇਰਾ ਕਰ ਲਿਆ, ਪੜਾ ਕਰ ਲਿਆ। ਸਾਡੇ ਰਾਜੇ ਦੀ ਜਿਹੜੀ ਰਾਜ ਦੀ ਹੱਦ ਹੈ ਉਸ ਹੱਦ ਤੋਂ ਪਰੇ ਬਾਬਾ ਰਾਮ ਰਾਏ ਦੀ ਦੂਣ ਦੇਹਰਾਦੂਨ ਹੈ।
ਮਈ ਪਾਲਕ ਅਪਰ ਬਡੇਰੇ,
ਉੱਥੇ ਹੋਰ ਵੀ ਬੜੇ ਬੜੇ ਵੱਡੇ ਰਾਜੇ ਹਨ।
ਤੈ ਫਤਿਹ ਸ਼ਾਹ ਕੈ ਨਾਮੂ,
ਪਰ ਗੜਵਾਲ ਰਿਆਸਤ ਦੀ ਹੱਦ ਲੱਗਦੀ ਹੈ ਸਿਰਮੌਰ ਰਿਆਸਤ ਨੂੰ, ਤੇ ਗੜਵਾਲ ਰਿਆਸਤ ਦਾ ਜਿਹੜਾ ਰਾਜਾ ਸ਼੍ਰੀਨਗਰ ਦਾ ਰਾਜਾ ਰਾਜਾ ਫਤਿਹ ਸ਼ਾਹ ਹੈ।
ਬੜ ਦੇਸ਼ ਨਿਰਪਤੇ ਅਭਿਰਾਮੂ,
ਉਹਦਾ ਬੜਾ ਵੱਡਾ ਦੇਸ਼ ਹੈ, ਬੜੀ ਵੱਡੀ ਰਿਆਸਤ ਹੈ, ਉਹ ਆਪਣੇ ਆਪ ਨੂੰ ਵੱਡਾ ਰਾਜਾ ਸਦਾਉਂਦਾ ਹੈ।
ਹੁਣ ਸਤਿਗੁਰ ਕੇ ਉਹ ਸੁਣਾਈ,
ਜਦੋਂ ਮਹਾਰਾਜ ਜੀ ਨੇ ਦੂਤ ਦੇ ਮੁਖੋਂ ਇਹ ਗੱਲਾਂ ਸੁਣੀਆਂ, ਸੁਣ ਕੇ ਕਲਗੀਧਰ ਜੀ ਬੋਲੇ,
ਅਬ ਹੋਇਓ ਨੀਰ ਲੜਾਈ।
ਕਹਿਣ ਲੱਗੇ ਵਜ਼ੀਰ ਨੂੰ ਕਿ ਵਜ਼ੀਰ ਸਾਹਿਬ ਹੁਣ ਸਾਡੇ ਜੰਗ ਯੁੱਧ ਦਾ ਸਮਾਂ ਨੇੜੇ ਹੈ,
ਇਸ ਸੰਗ ਜੰਗ ਕਰ ਦੀਹਾ।
ਅਸੀਂ ਰਾਜੇ ਭੀਮ ਚੰਦ ਦੀ ਉਡੀਕ ਚ ਬੈਠੇ ਆ ਵੀ ਉਹ ਫੌਜ ਲੈ ਕੇ ਆਵੇ ਤੇ ਉਹਦੇ ਨਾਲ ਵੱਡਾ ਜੰਗ ਲੜੀਏ, ਚੰਗਾ ਭਿਆਨਕ ਜੰਗ ਲੜੀਏ।
ਉਹਨ ਗਮਨ ਕਰਨ ਕੀ ਈਹਾ,
ਜੰਗ ਲੜ ਕੇ ਤੇ ਫਿਰ ਜਾਣ ਦੀ ਇੱਛਾ ਕਰਾਂਗੇ।
ਮਤ ਮੰਦਨ ਗੰਜੇ ਗਰਬਾ,
ਮਾੜੀ ਮਤ ਵਾਲੇ ਹੰਕਾਰੀ ਰਾਜਿਆਂ ਦਾ ਹੰਕਾਰ ਤੋੜਾਂਗੇ, ਅਸੀਂ ਇਹਨਾਂ ਹੰਕਾਰੀਆਂ ਦਾ ਹੰਕਾਰ ਗੰਜ ਲਵਾਂਗੇ।
ਨਰੈਣ ਦਿਓ ਉਰ ਫਰਬਾ,
ਇਹਨਾਂ ਦੇ ਹਿਰਦੇ ਦਾ ਜਿਹੜਾ ਫਰੇਬ ਹੈ ਉਹ ਅਸੀਂ ਰਹਿਣ ਨਹੀਂ ਦੇਵਾਂਗੇ, ਇਹਨਾਂ ਦਾ ਫਰੇਬ ਜਗਤ ਵਿੱਚ ਪ੍ਰਗਟ ਕਰਕੇ ਵਿਖਾਵਾਂਗੇ।
ਕਰ ਰਾਖੀ ਦੋਂ ਦਿਸ਼ ਤਿਆਰੀ,
ਦੋਵਾਂ ਪਾਸੇ ਤਿਆਰੀ ਆ, ਉਧਰ ਭੀਮ ਚੰਦ ਨੇ ਵੀ ਤਿਆਰੀ ਕੀਤੀ ਹੋਈ ਆ ਸੁਣਿਆ, ਇਧਰ ਸਾਡੇ ਵੱਲੋਂ ਵੀ ਕੋਈ ਦੇਰੀ ਨਹੀਂ, ਤਿਆਰੀ ਸਾਡੇ ਵੱਲੋਂ ਵੀ ਜੰਗ ਯੁੱਧ ਦੀ ਪੂਰੀ ਹੈ।
ਅਬ ਟਰਿਓ ਜਾਤ ਹੰਕਾਰੀ
ਅਸੀਂ ਤਾਂ ਉਡੀਕਦੇ ਹਾਂ ਹੰਕਾਰੀ ਆਪ ਹੀ ਟਲੀ ਜਾਂਦਾ ਆਉਂਦਾ ਨੀ ਫੌਜ ਲੈ ਕੇ ਸਾਡੇ ਯੋਧੇ ਤਾਂ ਕਾਲੇ ਨੇ ਸਾਡੇ ਪੱਥੇ ਚ ਪਏ ਤੀਰ ਉੱਛਲ ਉੱਛਲ ਕੇ ਬਾਹਰ ਡਿੱਗਦੇ ਐ ਸਾਨੂੰ ਕਹਿੰਦੇ ਆ ਕਲਗੀਧਰ ਜੀ ਕਦੋਂ ਸਾਨੂੰ ਤੰਦੀ ਤੇ ਚਾੜ ਕੇ ਵੈਰੀਆਂ ਦੀਆਂ ਹਿੱਕਾਂ ਨੂੰ ਪਰੋਵੋਗੇ ਅਸੀਂ ਤਾਂ ਉਡੀਕੀ ਜਾਂਦੇ ਆ ਬੈਠੇ ਹੁਣ ਉਹ ਫਰੇਬੀ ਆਪ ਹੀ ਟਾਲਾ ਕਰੀ ਜਾਂਦਾ ਆਉਂਦਾ ਨੀ ਫੌਜ ਲੈ ਕੇ
ਦਿਨ ਕਿਤ ਕਰੋ ਪੁਰ ਮਾਈ
ਅਸੀਂ ਹਾਲੇ ਕੁਝ ਦਿਨ ਇੱਥੇ ਹੀ ਰਹਾਂਗੇ ਆਨੰਦਪੁਰ ਸਾਹਿਬ
ਉਨ ਗਮਨੋ ਨ੍ਰਿਪ ਨਿਜ ਪਾਈ
ਫਿਰ ਰਾਜੇ ਭੀਮ ਚੰਦ ਨੂੰ ਪਹਿਲਾਂ ਵੇਖ ਲਈਏ ਇੱਕ ਵਾਰੀ ਕੀ ਕਰਦਾ ਫਿਰ ਮੇਦਨੀ ਪ੍ਰਕਾਸ਼ ਰਾਜੇ ਦੀ ਬੇਨਤੀ ਵੀ ਪ੍ਰਵਾਨ ਕਰਕੇ ਉਹਦੇ ਕੋਲ ਜਾਵਾਂਗੇ
ਇਮ ਕੈ ਗੁਰ ਦਰਸ਼ਨ ਦੇ ਕੇ
ਏਦਾਂ ਬਚਨ ਕਰਕੇ ਸਤਿਗੁਰੂ ਜੀ ਨੇ ਦਰਸ਼ਨ ਦਿੱਤੇ ਸਾਰੀ ਸੰਗਤ ਨੂੰ ਦੀਦਾਰ ਬਖਸ਼ਿਸ਼ ਕੀਤੇ
ਸਿੱਖ ਸੰਗਤ ਆਨੰਦ ਕਹਿ ਕੇ
ਬੇਅੰਤ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਦਾ ਹਿਰਦਾ ਆਨੰਦ ਨਾਲ ਭਰ ਗਿਆ
ਇੱਕ ਜਾਮ ਸਭਾ ਮੇ ਬੈਸੇ
ਤਕਰੀਬਨ ਇੱਕ ਪਹਿਰ ਤਾਈ ਤਿੰਨ ਘੰਟੇ ਸਤਿਗੁਰੂ ਜੀ ਨੇ ਦੀਵਾਨ ਚ ਬੈਠ ਕੇ ਦਰਸ਼ਨ ਦਿੱਤੇ
ਪਰਵਾਰਤ ਸੱਸ ਉੱਡ ਜੈਸੇ
ਆਲੇ ਦੁਆਲੇ ਸੰਗਤਾਂ ਇਉਂ ਬੈਠੀਆਂ ਜਿਵੇਂ ਤਾਰਿਆਂ ਨੇ ਚੰਦਰਮਾ ਨੂੰ ਘੇਰਿਆ ਹੋਵੇ ਏਦਾਂ ਕਲਗੀਧਰ ਜੀ ਦੇ ਆਲੇ ਦੁਆਲੇ ਸੰਗਤਾਂ ਤਾਰਿਆਂ ਦੇ ਮਨਿੰਦ ਬੈਠੀਆਂ ਤੇ ਕਲਗੀਧਰ ਵਿੱਚ ਚੰਨ ਬਣ ਕੇ ਸ਼ੋਭਨੀਕ ਹੋ ਰਹੇ ਨੇ
ਉਨ ਕਲਗੀਧਰ ਉੱਠ ਚਾਲੇ
ਜਦੋਂ ਇੱਕ ਪਹਿਰ ਤਾਈ ਦਰਸ਼ਨ ਦੇ ਹਟੇ ਵਜ਼ੀਰ ਨਾਲ ਗੱਲਬਾਤ ਹੋ ਗਈ ਵੀ ਅਸੀਂ ਜੰਗ ਲੜ ਕੇ ਫੇਰ ਆਵਾਂਗੇ ਰਾਜੇ ਮੇਦਨੀ ਪ੍ਰਕਾਸ਼ ਕੋਲ ਤੇ ਇਹ ਬਚਨ ਬਿਲਾਸ ਕਰਕੇ ਫਿਰ ਕਲਗੀਧਰ ਜੀ ਦੀਵਾਨ ਵਿੱਚੋਂ ਉੱਠੇ
ਨਿਜ ਪਹੁੰਚੇ ਸਦਨ ਵਿਸਾਲੇ
ਪਾਤਸ਼ਾਹ ਆਪਣੇ ਵੱਡਿਆਂ ਮਹਿਲਾਂ ਵਿੱਚ ਆਪਣੇ ਸੋਹਣੇ ਮਹੱਲਾਂ ਵਿੱਚ ਆਏ ਹਨ
ਗੁਣ ਵਰਣਨ ਕਰਤ ਉਦਾਰੇ
ਸਤਿਗੁਰੂ ਜੀ ਦੇ ਸੋਹਣੇ ਗੁਣ ਉਦਾਰ ਪੁਰਸ਼ ਵਰਣਨ ਕਰਦੇ ਹਨ ਜਿਹੜੇ ਉਦਾਰ ਪੁਰਸ਼ ਨੇ ਬੁੱਧੀਮਾਨ ਪੁਰਸ਼ ਨੇ ਉਹ ਕਲਗੀਧਰ ਜੀ ਦੇ ਗੁਣਾਂ ਨੂੰ ਗਾਇਨ ਕਰਦੇ ਹਨ
ਥਲ ਨਿਜ ਨਿਜ ਪਹੁੰਚੇ ਸਾਰੇ
ਦੀਵਾਨ ਦੀ ਸਮਾਪਤੀ ਤੋਂ ਬਾਅਦ ਸਾਰੇ ਯੋਧੇ ਜਿੰਨੇ ਵਜ਼ੀਰ ਅਹਿਲਕਾਰ ਸਾਰੇ ਆਪੋ ਆਪਣੀਆਂ ਥਾਵਾਂ ਤੇ ਜਾ ਪਹੁੰਚੇ ਹਨ
ਮਿਲ ਬ੍ਰਿੰਦ ਮਸੰਦ ਬਿਲੰਦੇ
ਉਧਰ ਜਿਹੜੇ ਮਸੰਦ ਸੀ ਉਹਨਾਂ ਨੇ ਜਦੋਂ ਇਹ ਗੱਲਬਾਤ ਸੁਣੀ ਉੱਥੇ ਹੀ ਬੈਠੇ ਸੀ ਮੇਦਨੀ ਪ੍ਰਕਾਸ਼ ਦੀ ਚਿੱਠੀ ਉਹਨਾਂ ਨੇ ਵੀ ਸੁਣੀ ਹੁਣ ਉਹ ਮਸੰਦ ਆਪਸ ਵਿੱਚ ਮਿਲ ਕੇ ਇਕੱਠੇ ਹੋ ਕੇ
ਸਭ ਗਿਨੀ ਗਾਥ ਹਿਤਵੰਦੇ
ਉਹਨਾਂ ਨੇ ਇਸ ਗੱਲ ਨੂੰ ਵਿਚਾਰਿਆ ਵੀ ਇਹ ਤਾਂ ਬੜੀ ਹਿੱਤ ਵਾਲੀ ਗੱਲ ਹੈ ਬੜੀ ਭਲੇ ਵਾਲੀ ਗੱਲ ਹੈ ਜਿਹੜੀ ਰਾਜੇ ਮੇਦਨੀ ਪ੍ਰਕਾਸ਼ ਨੇ ਚਿੱਠੀ ਭੇਜੀ ਹੈ
ਗੁਰ ਚੜ ਗਮਨੇ ਤਿਸ ਦੇਸ਼ਾ
ਇਹ ਕਲਗੀਧਰ ਜੀ ਚੜ ਕੇ ਮੇਦਨੀ ਪ੍ਰਕਾਸ਼ ਦੇ ਰਾਜ ਵਿੱਚ ਉਹਦੀ ਰਿਆਸਤ ਵਿੱਚ ਚਲੇ ਜਾਣ
ਇਹ ਨੀਕੀ ਬਾਤ ਵਿਸ਼ੇਸ਼ਾ
ਇਹ ਤਾਂ ਬੜੀ ਚੰਗੀ ਗੱਲ ਹੋਵੇਗੀ ਜੰਗ ਤੋਂ ਟਾਲਾ ਵੱਟਿਆ ਜਾਏਗਾ ਜੇ ਇੱਥੇ ਰਹੇ ਜੰਗ ਹੋ ਸਕਦਾ ਜੇ ਇੱਥੋਂ ਛੱਡ ਕੇ ਉੱਥੇ ਚਲੇ ਗਏ ਸਿਰਮੌਰ ਰਿਆਸਤ ਰਾਜੇ ਮੇਦਨੀ ਪ੍ਰਕਾਸ਼ ਦੀ ਬੇਨਤੀ ਪ੍ਰਵਾਨ ਕਰਕੇ ਤੇ ਫਿਰ ਇਹ ਜੰਗ ਯੁੱਧ ਵੀ ਟਲ ਸਕਦਾ ਇਹ ਤਾਂ ਬਹੁਤ ਵਧੀਆ ਗੱਲ ਹੋਵੇਗੀ
ਨੈ ਹੋਏ ਉਤਪਾਤ ਲੜਾਈ
ਫਿਰ ਇਹ ਲੜਾਈ ਤੋਂ ਟਾਲਾ ਹੋ ਜਾਏਗਾ ਲੜਾਈ ਟਲ ਜਾਏਗੀ ਜੰਗ ਨਹੀਂ ਹੋਵੇਗਾ ਖੂਨ ਖਰਾਬਾ ਨਹੀਂ ਹੋਵੇਗਾ ਬੰਦੇ ਨਹੀਂ ਮਰਨਗੇ ਨਗਰ ਨਹੀਂ ਉਜੜੇਗਾ
ਰਿਸ ਦੋਂ ਦਿਸ਼ ਤੇ ਮਿਟ ਜਾਈ
ਦੋਹਾਂ ਪਾਸਿਓਂ ਕ੍ਰੋਧ ਸ਼ਾਂਤ ਹੋ ਜਾਏਗਾ ਜੇ ਸਤਿਗੁਰੂ ਜੀ ਟਾਲਾ ਵੱਟ ਕੇ ਚਲੇ ਗਏ ਤੇ ਭੀਮ ਚੰਦ ਵੀ ਨਾ ਲੜੇਗਾ ਫਿਰ ਭੀਮ ਚੰਦ ਵੀ ਸ਼ਾਂਤ ਹੋ ਕੇ ਬੈਠ ਜਾਏਗਾ ਵੀ ਗੁਰੂ ਜੀ ਆਨੰਦਪੁਰ ਸਾਹਿਬ ਛੱਡ ਕੇ ਚਲੇ ਗਏ ਨੇ
ਸੁੱਤ ਵਿਆਹ ਵਿਖੇ ਨ੍ਰਿਪ ਫਾਸਾ
ਕਿ ਰਾਜਾ ਪਹਿਲਾਂ ਹੀ ਆਪਣੇ ਪੁੱਤਰ ਦੇ ਵਿਆਹ ਦੇ ਕਾਰਜ ਵਿੱਚ ਮਸਤ ਹੈ ਵਿਅਸਤ ਹੈ ਵਿਆਹਾਂ ਦੇ ਕੰਮ ਧੰਦੇ ਬਹੁਤ ਹੁੰਦੇ ਫਿਰ ਰਾਜਿਆਂ ਦੇ ਵਿਆਹ ਹੋਣ ਉੱਥੇ ਤਾਂ ਬਹੁਤ ਵੱਡੇ ਪੱਧਰ ਦੇ ਹੁੰਦੇ ਹਨ ਵਿਆਹ ਉਹਦੇ ਵਿੱਚ ਉਹ ਫਸਿਆ ਹੋਇਆ
ਨੈ ਛੋਰ ਸਕੇ ਮੁਦਰਾਸਾ
ਉਸ ਸਮੇਂ ਨੂੰ ਛੱਡ ਨਹੀਂ ਸਕਦਾ ਭੀਮ ਚੰਦ ਵਿਆਹ ਵਿੱਚ ਵਿਅਸਤ ਹੈ ਤੇ ਉਹਨੂੰ ਡਰ ਵੀ ਆ ਵੀ ਕਿਤੇ ਲੜਾਈ ਪੜਾਈ ਨਾ ਹੋ ਜਾਵੇ ਇਧਰ ਗੁਰੂ ਸਾਹਿਬ ਜੀ ਵੀ ਤਿਆਰੀ ਕਰੀ ਬੈਠੇ ਨੇ ਲੜਨ ਦੀ
ਗੁਰ ਪਰਚੇ ਤਿਤ ਕੋ ਜਾਈ
ਜੇ ਕਲਗੀਧਰ ਜੀ ਉਧਰ ਚਲੇ ਜਾਣ ਨਾਣ ਵਾਲੇ ਪਾਸੇ ਸਿਰਮੌਰ ਰਿਆਸਤ ਉੱਥੇ ਜਾ ਕੇ ਸ਼ਿਕਾਰ ਖੇਡਣ ਚ ਜਾਂ ਰਾਜੇ ਦੇ ਪ੍ਰੇਮ ਚ ਉੱਥੇ ਪਰਚੇ ਰਹਿਣਗੇ ਆਪੇ ਜੰਗ ਯੁੱਧ ਦਾ ਖਿਆਲ ਛੱਡ ਦੇਣਗੇ ਜੰਗ ਯੁੱਧ ਦੀ ਗੱਲ ਇਹਨਾਂ ਦੇ ਹਿਰਦੇ ਚੋਂ ਦੂਰ ਹੋ ਜਾਏਗੀ
ਰਮਨੀਕ ਦੇਸ਼ ਬਹਿਰਾਈ
ਉਹ ਰਮਨੀਕ ਇਲਾਕਾ ਹੈ ਬੜਾ ਸੁੰਦਰ ਜਮਨਾ ਦਾ ਕਿਨਾਰਾ ਇਹਨਾਂ ਨੂੰ ਚੰਗਾ ਹੀ ਬੜਾ ਲੱਗਣਾ ਔਰ ਬਾਕੀ ਇਹਦੇ ਚ ਕੋਈ ਦੋ ਰਾਏ ਨਹੀਂ ਕਲਗੀਧਰ ਜੀ ਆਏ ਕੁਝ ਸਮੇਂ ਲਈ ਪਰ ਚਾਰ ਸਾਲ ਤੋਂ ਵੀ ਵੱਧ ਸਮਾਂ गुरदेव जी पौंटा साहब रहे जमुना दे किनारे। महाराज जी नूं इह जगह बहुत भाई नगर पामटा शुभ करन जमुना बह समीप। कलगीधर जी ने खुद अपनी बाणी च बचन लिखे ने, सम्मत सत्रह सहस पचावन हाड़बदी प्रथम सुख दावन। उथे गरीब नवाज पातशाह जी महाराज जी ने बहुत सारी बाणी की रचना की। जाप साहब अकाल उस्तत चंडी चरित्रे बाणिया महाराज जी ने पौंटा साहब की धरती ते रचिया हैं। तो गरीब नवाज पातशाह दे बाबत मसंद गल्लां कर रहे भी गुरु साहब जदों उत्थे जाणगे जमुना का किनारा इन्हां नूं इन्ना चंगा लगना भी इन्हां नूं जंग युद्ध भुली जाने ने, उत्थे इन्हां दा दिल लग जाएगा परच जाएगा।
ठहरायो करन पियाना,
इन्हां ने यह गल दा निर्णा कर लिया भी आपां जाण ते ही जोर लाईए भी गुरु साहब चले ही जाण, आनंदपुर साहब आपां छड़ के चले जाइए, नाहन जरूर जाइए।
अब किस बिद करें बखाना,
पर हुण गुरु साहब नूं किवें आखीए भी महाराज जी चलीए। डरदे सी मसंद भै भीत भी गुरु साहब दा तेज इन्ना सी भी बोल नहीं सन सकते सतगुरां दे सामने।
श्री गुजरी निकट सिधावो,
कहिंदे चलो माता जी कोल चलीए, माता गुजरी जी नूं चल के बेनती करिए, उही इन्हां नूं कहणगे। उन्हां दा कहना नहीं इह मोड़न लगे, असीं आखिया साडा कहना इन्हां ने नहीं मनना। जे माता जी नूं जाके कहांगे माता जी इन्हां नूं आखणगे फिर गल बनेगी।
रण मिटे सो घात बनावो,
कहिंदे इहो जी घात बनाईए, इहो जिहा सबब बनाईए भी जंग ना ही होवे, यह जंग टाली जावे, क्योंकि जंगा युद्धां च तां नुकसान नहीं हुंदा।
समझावन सुत को आई,
कहिंदे माता जी नूं चल के मिलिए ते माता जी नूं गलबात करके समझाइए। तो माता गुजरी जी ने मसंदा दिया सारिया गल्लां बातां सुनिया।
उन हम सब कहीं बनाई,
कहिंदे जदों माता जी कलगीधर जी नूं कहणगे कहिंदे फिर असीं भी नाल बैठे होवांगे, असीं भी कहांगे हां महाराज जी जाना चाहीदा। कहिंदे कल्ले माता जी ना आखण, माता जी दे नाल आपां भी बैठे होईए, जदों माता जी गल करन ते असीं भी कोल बह के माता जी दी गल च हामी भरीए।
अस मसलत कर समुदाय,
इदां दी सलाह इन्हां खोटे मसंदा ने कीती है।
श्री माता के टिग आए,
सलाह करके माता गुजरी जी दे पास आए। इन्हां नूं इह नहीं पता भी जिथे जाणा जंग शुरू उत्थों होणे आ, जंग तो टाला वट के लैके चले आ, पर इह नहीं पता भी जंग आरंभणा ही पातशाह ने पौंटा साहब दी धरती तों ने। पहला जंग ही गुरदेव ने उत्थे लड़िया भंगाणी दा। कहिंदे आपां माता जी कोल चलीए, विचार करके सारे मसंद माता गुजरी जी दे पास आए।
नृप नाहन की सब गाथा,
नाहन दे राजे दी सारी गाथा जिहड़ियां गल्लां उहने चिट्ठी च लिख के भेजियां सन।
कै दीन चातुरी साथा,
बड़ी चलाकी नाल इन्हां ने माता गुजरी जी नूं उह सारियां गल्लां दसियां।
सुन मात आई,
माता जी बड़ा सोहना समा बन गया, सबब बन गया, हुण दा बनिया होया।
कै बोबिद देओ चढ़ाई,
बस तुसीं कलगीधर जी नूं बार बार कह के एक बारी इथों चढ़ाई करा दिओ भी उह चले जाण सिरमौर रियासत नूं, आनंदपुर साहब तो कूच कर जान, कोई एदां दी तैयारी कराओ।
हट करें लड़न को पारी,
क्योंकि जे इत्थे रहे ते इत्थे रह के उन्होंने लड़न दा हट करना, इत्थे रह के जंग युद्ध दा हट करना है।
समझाए भले दिओ टारी,
माता जी तुसी समझाओ कलगीधर जी नूं ते टाला करा दिओ जंग दा।
तुम कहो प्रथम शुभ बाणी,
तुसी शुभ बाणी नाल गुरु कलगीधर जी नूं बेनती करो।
हम सब करें बखानी,
असीं भी नाल बैठे होवांगे फिर असीं भी गल करांगे कलगीधर जी नूं, असीं भी कहांगे।
सुन माता तब समझाए,
ए सुन के माता जी ने सारी गल इन्हां ने समझाई।
लियो नंदे चंद मिलाए,
कहण लगे आपां भाई नंद चंद नूं भी नाल मिला लीए। माता जी भाई नंद चंद नूं भी नाल रला लो, क्योंकि उन्हां दी गल कलगीधर जी नहीं मोड़दे।
ਪੰਜ ਭਰਾ ਤਨ ਸੌ ਕਹਿ ਦੀਜੇ,
ਪੰਜਾਂ ਭਰਾਵਾਂ ਨੂੰ ਵੀ ਕਹਿ ਦਿਓ, ਭਾਈ ਸੰਗੋ ਸ਼ਾਹ ਹੋਣਾ ਨੂੰ ਵੀ, ਉਹ ਵੀ ਮਨਾਣ ਕਲਗੀਧਰ ਜੀ ਨੂੰ ਨਾਹਣ ਜਾਣ ਲਈ।
ਟਿਗ ਵਰਤੀ ਸਕਲ ਮਲੀਜੇ,
ਜਿੰਨੇ ਟਿਗ ਵਰਤੀ ਨੇ ਨਾਲ ਦੇ ਉਹਨਾਂ ਸਾਰਿਆਂ ਨਾਲ ਮਿਲ ਕੇ ਉਹਨਾਂ ਨੂੰ ਸਮਝਾਈਏ ਕਿ ਜਿਵੇਂ ਕਿਵੇਂ ਕਰਕੇ ਕਲਗੀਧਰ ਜੀ ਨੂੰ ਸਿਰਮੌਰ ਜਾਣ ਲਈ ਮਨਾ ਲੈਣ।
ਸਭ ਇੱਕੋ ਬਾਤ ਬਖਾਨੇ,
ਸਾਰੇ ਇੱਕੋ ਹੀ ਗੱਲ ਕਹਿਣ, ਇੱਕ ਸੁਰ ਦੇ ਵਿੱਚ ਹੀ ਗੁਰੂ ਸਾਹਿਬ ਨੂੰ ਬੇਨਤੀ ਕਰਨ।
ਤਬ ਮਾਨੇ ਕਰੇ ਪਿਆਨੇ,
ਜਦੋਂ ਸਾਰੇ ਕਵਾਂਗੇ ਫਿਰ ਮੰਨ ਵੀ ਲੈਣਗੇ ਤੇ ਜ਼ਰੂਰ ਜਾਣਗੇ ਨਾਹਣ।
ਸੁਣ ਮਾਤ ਬਾਕ ਹਿਤਵੰਤੇ,
ਮਾਤਾ ਜੀ ਨੇ ਗੱਲ ਸੁਣੀ ਵੀ ਇਹ ਤਾਂ ਹਿੱਤ ਦੀ ਗੱਲ ਹੈ, ਭਲੇ ਦੀ ਗੱਲ ਹੈ।
ਮਿਲ ਠਾਨਿਓ ਏਕ ਮਤੰਤੇ,
ਇਹ ਤਾਂ ਮਿਲ ਕੇ ਆਪਸ ਜਿਨ੍ਹਾਂ ਨੇ ਸਲਾਹ ਕਰ ਲਈ।
ਤਿਮ ਕਈ ਸਬਨ ਹੋ ਮਾਨੀ,
ਇਹ ਗੱਲ ਸਾਰਿਆਂ ਨੇ ਮੰਨ ਲਈ ਵੀ ਸਹੀ ਹੈ।
ਇਹ ਨੀਕੀ ਬਾਤ ਪ੍ਰਮਾਣੀ,
ਇਹ ਤਾਂ ਪ੍ਰਮਾਣਕ ਬਾਤ ਹੈ। ਕਲਗੀਧਰ ਜੀ ਨੂੰ ਬੇਨਤੀ ਕਰੀਏ ਸਾਰੇ ਰਲ ਕੇ ਤੇ ਉਹ ਨਾਹਣ ਨੂੰ ਜਾਣ। ਜਿਵੇਂ ਮਹਾਰਾਜ ਜੀ ਨੂੰ ਬੇਨਤੀ ਹੋਈ, ਗੁਰਦੇਵ ਨੇ ਨਾਹਣ ਜਾਣ ਦੀ ਤਿਆਰੀ ਕੀਤੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬਨਵਾਜ ਸਾਹਿਬ ਜੀ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਤਿਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ,
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬਮ, ਹੇ ਸੰਗੀ ਹੇ ਨਿਰੰਕਾਰ,
ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਸਦਾ ਬਿਬੇਕ,
ਹੇ ਅਪਰੰਪਰ ਹਰ ਹਰੇ, ਹੇ ਸੰਤ ਕੈ ਸਦਾ ਸੰਗ, ਹੇ ਠਾਕੁਰ ਹੋ ਦਾਸ ਰੋ, ਨਾਨਕ ਦੀਜੈ ਨਾਮ ਦਾਨ, ਆਏ ਪ੍ਰਭ ਸ਼ਰਣਾਗਤੀ, ਏਕ ਅੱਖਰ ਹਰ ਮਨ ਬਸਤ,
ਨਾਨਕ ਓਤ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ,
ਪਾਰ ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ,
ਪਾਰ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।